sizin. Olsun dayan, zukim olsun alayı. Mosul nahi akirt kanan, to soya kukari nahi. Mosul nahi नाथ तो सोना बताइए अपनी नामो सो को गुणवान तो सो नहीं जप तप व्रत मो में एक नहीं पाइए कवायु है शरण गही ताई के चरण गुरु तारण करण निज हाथ देव चाहिए मुख उचरे कहाँ तुझ प्रबुद्ध हमारी वर्ण सके महिमा जो तिहारी हम ना सकत कर सिफत तुम्हारी आप ले हो तुम कथा सुधारी हम ना सकत कर सिफत तुम्हारी आप ले हो तुम कथा सुधारी
सतनाम वाहे गुरु जी सोहे महला पंजवा हर का संत प्राण तन तिसका पनहारा पाए मीत सोत सगल ते जी हूं ते प्यारा रहा किसा का कर बीजना संत चार ठुलावा शीशन हारो चरण तल तोर मुख लागो मिसत बचन बेनती करो दिन के न्याय तज अभमान शरण परो हर गुण निज पाई अवलोकन पुनः पुनः करो जन का दर्शार अमृत बचन मन में सिंचाओ बदाम बार बार चितवा मन आशा करो जन का संग मांगो नानक को प्रभ दया कर दास चरणी लागो चितवा मन आशा करो जन का संग मांगो नानक को प्रभ दया कर दास करने
वाहिगुरु जी का खालसा वाहिगुरु जी की फतेह। परम सत्कार योग धन धन साहिब श्री गुरु ग्रंथ साहिब जी महाराज दे पावन पवित्र चरणा नाल जुड़ बैठे गुरमुख माई भाई गुरु खालसा साध संगत जी, आपां सारे प्रेमी बड़भागी हां जो रोजाना दी तरह संध्या दे समय गुरु दरबार विच हाजिर होके सतगुरु साहिब जी महाराज दे पावन पवित्र चरणा नाल जुड़ बैठ के सतगुरु महाराज दे परम पवित्र दीदार सतगुरु महाराज दी अमृत बाणी दे पाठ और कीर्तन सरवण कीते ने। रोजाना दे प्रोग्राम मुताबक जो लड़ीवार कथा विचार धन गुरु अर्जन देव साहिब जी महाराज पंजवें गुरु नानक साडे ते परम कृपालता करके अमृत उपदेश बख्शदे ने। कल भी जिवें दास ने बेनती कीती सी बाणी विच करते वाहिगुरु की सिफत सलाह है और ओदे नाम की वडियाई तीसरे दर्जे ते नाम जपन वाले बार बार यही प्रकरण महाराज ने बख्श के सानू समझाया। नाम जपन वाले की सिर्फ वडियाई नहीं की, नाम जपन वाले नू अपने बराबर गुरु ने थान भक्तां दी बाणी इस गल का प्रतख सबूत है। गुरु महाराज ने उन्होंने अपने नालों अलग करके नहीं देखे, अपने भेद कर लिया। हर का सेवक हर ही जिहा भेद न जानो मानस। बारंबार सानू जीवन सतगुरु ये भी उपदेश बख्शते ने कि नाम जपन वालियां दी सिमरन करने वालियां दी संगत विच जीवन सौरदा है बन जाता है। जे मनमुखां दी संगत विच आके जीवन बिगड़ सकदा, गुरमुखां दी संगत विच जीवन सवर सकदा। जे कबीर साहब महाराज हिदायत करदे ने कोई संगत विच ना जाई ते कोई प्रेमी कहिंदा जाण नाल की फर्क पैंदा, पब विच जाण नाल तां नहीं फर्क पैंदा पर नहीं पींदे नहीं खांदे। कबीर कहिंदे फिर भी नहीं जाना। शराबियां दी मजलिस विच गया नहीं ते तू नाल दाग लग्या, संग भी नहीं करना। कबीर साकत संग ना कीजिए दूरों जाइए पार, क्योंकि फिर भी किसी असर पै सकता संगत का। मैं कई बार सोचता भी जे संगत का असर इन्ना ज्यादा पै सकता तो संगत का नहीं पै सकता। फलां थोड़ा पो ज्यादा ना दे, थोड़ा पै सौ पैसा नहीं पंज पैसे से सहजे सहजे असर होने लग गया तो एक दिन वह भी आज जिसे जीवन पूरा बदल जो। गुरमुखां दी गुरसिखां दी संगत विच आके कई बारी जीवन बदल जांदा है। अज दे अमृत वचनां विच धन गुरु अर्जन साहब सिख वल्लों होके इक अधीनगी नाल बेनती करदे ने मालक अगे, महाराज आप दे प्यारियां दी संगत सानू बख्श दे जिस करके साडा भी जीवन सौर जे। फरीद जी महाराज जी वचन कहिंदे ने, उठ फरीदा सुत्या मेला देखण जा, क्योंकि मेले विच भी जे जी तुहाडी भावना ओह जे गुरमुख मिल जांदे ने ते कई तां सुखे वाले पतौड़ां ते शंकर ने खा के मुड़े आउंदे ने, कई रंग तमाशा देख के मुड़े आउंदे ने। फरीद साहब कहिंदे ने, जे तुहाडी भावना इतों उपर है ना फिर कोई रब का बख्शा भी मिल जाता है। उठ फरीदा सुत्या मेला देखण जा, मत कोई मिल जाए रब का बख्शिया, जे रब का बख्शा मिल जाए तू भी बख्शिया जाए।
ਭਾਵੇਂ ਸੁਭਾਵ ਕੀ ਮਿਲ ਜੇ। ਮਹਾਰਾਜ ਕਹਿੰਦੇ ਨੇ ਅੱਗ ਕੋਲੇ ਚਾਹੇ ਜਾਣ ਕੇ ਆ ਜਾਏ ਚਾਹੇ ਕੋਈ ਚਾਹੇ ਭੁਲੇਖੇ ਨਾਲ, ਅੱਗ ਨੇ ਆਪਣਾ ਸੁਭਾਵ ਵਰਤਣਾ ਹੈ। ਭਾਏ ਸੁਭਾਏ ਜੋ ਨਿਕਟ ਆਵੇ ਸੀਤ ਤਾਂ ਕਾ ਜਾਏ, ਅੱਗ ਦੇ ਨੇੜੇ ਸੁਭਾਵ ਕਾ ਜੋ ਮਿਥ ਕੇ ਆ ਜਾਓ। ਅੱਗ ਨੇ ਸ਼ਰਤੀ ਦੂਰ ਕਰਨੀ ਹੈ, ਗਰਮੈਸ਼ ਦੇਣੀ ਹੈ। ਸੰਗਤ ਵਿੱਚ ਚਾਹੇ ਮਥ ਕੇ ਆ ਜਾਓ, ਸੁਭਾਵ ਕਾ ਜੋ, ਔਰ ਕਈ ਵਾਰੀ ਸੰਗਤ ਦਾ ਅਸਰ ਜੀਵ ਤੇ ਲਾਜ਼ਮੀ ਪੈ ਜਾਂਦਾ। ਬੇਅੰਤ ਪ੍ਰਮਾਣ ਨੇ, ਚੋਰ ਵੀ ਕਿਤੇ ਸੰਗਤ ਵਿੱਚ ਆ ਜਾਏ ਨਾ, ਉਹਦਾ ਵੀ ਜੀਵਨ ਬਦਲ ਜਾਂਦਾ। ਕੋਈ ਐਸਾ ਸਮਾਂ ਆ ਜਾਂਦਾ, ਐਸਾ ਟਾਈਮ ਆ ਜਾਂਦਾ ਜਦ ਉਹਦਾ ਪੂਰਾ ਜੀਵਨ ਬਦਲ ਜਾਂਦਾ। ਬਦਲ ਗਿਆ ਸੀ ਨਾ, ਮੱਝਾਂ ਖੋਲ ਕੇ ਦੌੜਿਆ ਜਾਂਦਾ ਚੋਰ, ਬਾਬੇ ਅਦਲੀ ਦੇ ਚਰਨਾਂ ਚ ਚੜ੍ਹ ਗਿਆ, ਮਹਾਰਾਜ ਮੈਨੂੰ ਬਚਾਓ। ਕਹਿੰਦੇ ਕੀ ਗੱਲ? ਕਹਿੰਦੇ ਮਾਰਨ ਵਾਲੇ ਮਗਰ ਆਉਂਦੇ, ਹੁਣ ਮੇਰੀ ਜਾਨ ਨੂੰ ਖਤਰਾ। ਜਾਨ ਨੂੰ ਖਤਰੇ ਨਾਲ ਹੀ ਸੰਤਾਂ ਦੀ ਸਰਦ ਵਿੱਚ ਆ ਗਏ। ਸੰਤ ਕਹਿੰਦੇ ਵੀ ਤੂੰ ਤਾਂ ਚੋਰ ਹੈ, ਮੱਝਾਂ ਖੋਲ ਕੇ ਲਿਆ। ਕਹਿੰਦਾ ਹੋਰ ਕਿਹੜਾ ਮੁੱਲ ਲਿਆ, ਜੇ ਮੁੱਲ ਲਿਆ ਆਉਂਦਾ ਫਿਰ ਡੰਗ ਵਾਲੇ ਕਾਹਨੂੰ ਆਉਂਦੇ? ਆ ਲਾਠੀਆਂ ਚੱਕੀ ਤਾਂ ਹੀ ਆਉਂਦੇ ਨੇ ਜੇ ਚੋਰੀ ਖੋਲ ਕੇ ਲਿਆਇਆ। ਤੇ ਜੇ ਕਿਧਰੇ ਮੈਂ ਇਹਨਾਂ ਦੇ ਹੱਥ ਵਿੱਚ ਆ ਗਿਆ ਤੇ ਮੈਨੂੰ ਇਹਨਾਂ ਨੇ ਜਿਵੇਂ ਨੂੰ ਮਾਰ ਹੀ ਦੇਣਾ। ਤੇ ਤੁਸੀਂ ਹੁਣ ਆਪਣੇ ਚਰਨੀ ਲਾਵੋ। ਬਾਬੇ ਅਦਲ ਨੇ ਕਿਹਾ ਵੀ ਨਹੀਂ ਪ੍ਰੇਮੀਆਂ, ਤੇਰਾ ਮੇਰਾ ਤਾਂ ਮੇਲ ਨਹੀਂ ਹੋਣਾ, ਸੰਤ ਦਾ ਤੇ ਚੋਰ ਦਾ ਮੇਲ ਕਹਿੰਦਾ। ਔਰ ਕਹਿਣ ਲੱਗੇ ਫਿਰ ਤੁਹਾਡੇ ਗੁਰੂ ਦਾ ਬਚਨ ਹੈ, ਜੋ ਸ਼ਰਮ ਨਾ ਆਵੇ ਤੇ ਸਿਕੰਠ ਲਾਵੇ। ਹੁਣ ਜੋ ਕੁਛ ਕਹੋ ਮੈਂ ਮੰਨਣ ਨੂੰ ਤਿਆਰ ਆ। ਕਹਿੰਦੇ ਮੰਨੇਗਾ ਵੀ ਅੱਜ ਤੋਂ ਚੋਰੀ ਨਹੀਂ ਕਰਨੀ, ਵੀ ਸੰਤ ਵਚਨ ਮਰਦਾ ਬੰਦਾ ਕੀ ਨਹੀਂ ਕਰਦਾ। ਹੁਣ ਮੈਨੂੰ ਜਾਣ ਨੂੰ ਪਈ ਆ ਵੀ ਤੁਸੀਂ ਚੋਰੀ ਦੀ ਗੱਲ ਕਰਦੇ, ਹੁਣ ਤਾਂ ਜੋ ਚਾਹੇ ਰੋਟੀ ਵੀ ਛੁਡਾ ਦਿਓ, ਚੋਰੀ ਤਾਂ ਦੂਰ ਦੀ ਗੱਲ ਰਹੀ। ਹੁਣ ਤੇ ਜੋ ਕੁਛ ਕਹੋ ਮੰਨਣ ਨੂੰ ਤਿਆਰ ਆ। ਕਹਿੰਦੇ ਚੋਰੀ ਨਹੀਂ ਕਰਨੀ, ਬਸ ਠੀਕ ਹੈ, ਨਹੀਂ ਕਰਦਾ ਜੀ। ਲੈ ਫਿਰ ਤੇਰਾ ਮੇਰਾ ਹੁਣ ਸਦੀਵ ਕਰ ਲਾ ਸਾਥ। ਹੁਣ ਮੈਂ ਤੇਰੀ ਜਗ੍ਹਾ ਗੱਲਬਾਤ ਕਰੂੰ, ਤੂੰ ਆਰਾਮ ਨਾਲ ਸਿਮਰਨ ਕਰ। ਮਾਲਾ ਫੇਰਦਾ ਰਿਹਾ, ਸਿਮਰਨ ਕਰਦਾ ਰਿਹਾ। ਪ੍ਰੇਮੀ ਆਏ, ਕਈ ਕਹਿੰਦੇ ਜੀ ਉਹ ਮਾਲਾ ਦੇ ਕੇ ਡਰ ਗਏ, ਏਦਾਂ ਹੋ ਗਿਆ, ਉਦਾਂ ਗਿਆ। ਨਹੀਂ, ਉਹ ਸਮਾਂ ਆ ਗਿਆ। ਐਵੇਂ ਨੀ ਗੁਰੂ ਅਰਜਨ ਸਾਹਿਬ ਮਾਰਿਆ ਗਿਆ, ਸਾਧਕ ਸੰਗ ਨਹੀਂ ਕਛ ਕਾਲ। ਗੱਲ ਬਣ ਜੀ, ਚੋਰਾਂ ਨੂੰ ਸ਼ਰਨ ਮਿਲ ਗਈ, ਪ੍ਰੇਮੀਆਂ ਨੂੰ ਮਹਾਂਪੁਰਖ ਨੇ ਸਮਝਾਤਾ। ਪ੍ਰੇਮੀਓ ਆਇਆ ਸੀ, ਆ ਇੱਕ ਪ੍ਰੇਮੀ ਚੋਰ ਤਾਂ ਰਿਹਾ ਨਹੀਂ, ਸੰਤ ਬਣ ਗਿਆ, ਮਾਲਾ ਫੇਰਦਾ, ਨਾਮ ਜਪਦਾ। ਤੁਹਾਡਾ ਮਾਲ ਆਪਦਾ ਲੈ ਜਾਓ। ਆਪਾਂ ਇਹ ਵੀ ਸੁਣਦੇ ਵੀ ਉਹ ਕਾਲੀਆਂ ਬੂਰੀਆਂ ਕਰਤੀਆਂ, ਬੂਰੀਆਂ ਕਾਲੀਆਂ ਕਰਤੀਆਂ। ਮਹਾਂਪੁਰਖ ਨੇ ਉਹਨਾਂ ਨੂੰ ਕੋਈ ਸਿੱਖਿਆ ਦੇਣੀ, ਸਮਝਾਉਣਾ ਸੀ। ਮਾਲ ਵਾਲੇ ਆਪਣਾ ਮਾਲ ਲੈ ਗਏ ਔਰ ਮਹਾਂਪੁਰਖ ਨੇ ਪਰਖ ਕਰਨ ਦੇ ਵਚਨ ਕੀਤੇ, ਪ੍ਰੇਮੀਆਂ ਜਾ ਹੁਣ ਤੇਰੀ ਜਾਨ ਬਖਸ਼ੀ। ਕਹਿੰਦਾ ਮਹਾਰਾਜ ਹੁਣ ਜਾਣਾ ਕਿੱਥੇ ਹੈ? ਹੁਣ ਤਾਂ ਮੈਂ ਸਦੀਪ ਕਾਲ ਤੁਹਾਡਾ ਬਣ ਗਿਆ, ਹੁਣ ਆਪਣੇ ਚਰਨੀ ਲਾਓ। ਬਾਬਾ ਅਦਲੀ ਕਹਿੰਦਾ ਚਰਨੀ ਮੇਰੇ ਲੱਗਣ ਦੀ ਲੋੜ ਨਹੀਂ, ਚਰਨੀ ਗੁਰੂ ਅਰਜਨ ਸਾਹਿਬ ਦੇ ਲੱਗਣ ਦੀ ਲੋੜ ਹੈ, ਜੋ ਪਰਮ ਕਿਰਪਾਲਤਾ ਕਰਕੇ ਜੀਵਨ ਉਤਾਰ ਰਹੇ ਨੇ। ਚਾਰੇ ਜਾਗੇ ਚੌ ਜੁਗੀ ਪੰਚੈਣ ਆਪੇ। ਪੰਜਵੇਂ ਗੁਰੂ ਨਾਨਕ ਦੇ ਚਰਨਾਂ ਚੱਲ, ਦੇਵ ਚਰਨਾਂ ਵਿੱਚ ਗਿਆ, ਫਿਰ ਐਸਾ ਨਾਮਵਰ ਗੁਰਸਿੱਖ ਭਾਈ ਬਿਧੀ ਚੰਦ, ਜਿਹਦੀਆਂ ਅੱਜ ਅਸੀਂ ਸਟੋਰੀਆਂ, ਅੱਜ ਅਸੀਂ ਕਥਾਵਾਂ ਢਾਡੀ ਸਿੰਘਾਂ ਤੋਂ, ਪ੍ਰਚਾਰਕਾਂ ਤੋਂ ਸੁਣਿਆ ਵੀ ਚੋਰ ਤੋਂ ਸੰਤ ਬਣ ਗਿਆ, ਸੰਤ ਦੇ ਨਾਲ ਰਲ ਕੇ ਨਾ ਸੰਤ ਦਾ ਰੂਪ ਬਣ ਗਿਆ। ਪਾਰਸ ਮਿਆਰ ਸੰਤ ਮੇ ਬਡੋ ਅੰਤਰੋ ਜਾਣ, ਪਾਰਸ ਵਿੱਚ ਤੇ ਸੰਤ ਵਿੱਚ ਅੰਤਰ ਬਹੁਤ ਹੈ, ਥੋੜਾ ਨੀ ਬਹੁਤ ਵੱਡਾ ਅੰਤਰ। ਬਹੁ ਲੋਹਿਓ ਕੰਚਨ ਕਰੇ, ਬਹੁ ਕਰੇ ਆਪ ਸਮਾਨ। ਪਾਰਸ ਤਾਂ ਸਤ ਧਾਤਾਂ ਨੂੰ ਸੋਨਾ ਬਣਾ ਦਿੰਦਾ, ਸੋਨੇ ਤੋਂ ਬਿਨਾਂ ਸੱਤੀ ਧਾਤਾਂ ਰਹਿ ਗਈਆਂ ਨਾ, ਅੱਠਵਾਂ ਤਾਂ ਸੋਨਾ ਹੈ ਹੀ ਹੈ। ਸੱਤ ਧਾਤਾਂ ਨੂੰ ਸੋਨਾ ਬਣਾ ਦਿੰਦਾ ਪਾਰਸ, ਪਰ ਸੋਨੇ ਨੂੰ ਪਾਰਸ ਆਪਣਾ ਰੂਪ ਨਹੀਂ ਦੇ ਸਕਦਾ। ਉਹਦੇ ਚ ਇਹ ਸ਼ਕਤੀ ਨਹੀਂ ਪੈਦਾ ਕਰ ਸਕਦਾ ਵੀ ਮੁੜ ਕੇ ਤੂੰ ਵੀ ਕਿਸੇ ਨੂੰ ਸੋਨਾ ਬਣਾ ਦੇ। ਪਰ ਮਹਾਂਪੁਰਖ ਜਦ ਤਰੁੱਟ ਪਵੇ ਉਦੋਂ ਉਹਨੂੰ ਆਪਣੇ ਵਰਗਾ ਹੀ ਬਣਾਉਂਦਾ। ਆਖੋ ਸਤਨਾਮ ਸ਼੍ਰੀ ਵਾਹਿਗੁਰੂ, ਵੀ ਤੂੰ ਵੀ ਬੇਅੰਤ ਨੂੰ ਤਾਰਨ ਵਾਲਾ ਬਣ ਜਾ। ਤੇ ਬੀਬੀ ਚੰਦ ਚੋਰ ਤੋਂ ਸੰਤ ਬਣਿਆ। ਸੰਤ ਵੀ ਏਦਾਂ ਉੱਚ ਕੋਟੀ ਦਾ ਕਿ ਉਹ ਵੀ ਤਾਰਨ ਵਾਲਾ ਬਣ ਗਿਆ। ਗੁਰੂ ਹਰਗੋਬਿੰਦ ਸਾਹਿਬ ਮਹਾਰਾਜ ਸੇਵਾ ਤੇ ਖੁਸ਼ ਹੋ ਕੇ ਵਰ ਦੇਣ ਲੱਗ ਪਏ, ਬੀਬੀ ਚੰਦ ਛੀਨਾ ਗੁਰੂ ਕਾ ਛੀਨਾ, ਤੇ ਬੀਬੀ ਚੰਦ ਹੁਣ ਗੁਰੂ ਦਾ ਦਿਲ ਬਣ ਗਿਆ। ਜਿਹਦਾ ਦਿਲ ਤੇ ਰਾਜ ਹੋਵੇ ਫਿਰ ਗੁਰੂ ਦੇ ਦਿਲ ਤੇ, ਉਹ ਤਾਂ ਜੋ ਚਾਹੇ ਜੋ ਮਰਜ਼ੀ ਕਰਾਵੇ ਜੋ ਮਰਜ਼ੀ ਬੇਨਤੀ ਕਰੇ, ਇੱਕ ਤਾਰੇ ਕਿਤੇ। ਬੀਬੀ ਚੰਦ ਜਿਵੇਂ ਤਾਂ ਬੇਅੰਤ ਹੋਰ ਵੀ ਤਾਰ ਦਿੱਤੇ, ਐਸਾ ਜਦੋਂ ਗੁਰਮੁਖ ਨੂੰ ਟੱਚ ਕਰਦਾ ਨਾ ਸੰਸਾਰੀ ਜੀਵ, ਉਹਦੇ ਵੀ ਕਰਮਾਂ ਦੀ ਗਤੀ ਬਦਲ ਜਾਂਦੀ ਹੈ, ਉਹਦੀ ਰੇਖ ਵਿੱਚ ਵੀ ਮੇਖ ਵੱਜ ਜਾਂਦੀ ਹੈ। ਤਦੀ ਮਹਾਰਾਜ ਨੇ ਸਾਧ ਸੰਗਤ ਕਰਨ ਵਾਸਤੇ ਵਾਰ ਵਾਰ ਪ੍ਰੇਰਿਆ, ਕਰ ਸਾਧ ਸੰਗਤ ਸਿਮਰ ਮਾਧੋ ਹੋਵੇਂ ਪਤ ਪੁਨੀਤ। ਸਾਧ ਸੰਗਤ ਕਰ, ਸੰਗਤ ਰੱਬ ਦੇ ਪਿਆਰਿਆਂ ਦੀ ਕਰਨੀ ਹੈ, ਪਖੰਡੀਆਂ ਦੰਦੀਆਂ ਦੀ, ਟੇਕਾਂ ਧਾਰੀਆਂ ਦੀ ਨਹੀਂ। ਜਿਹੜਾ ਕਰਤੇ ਨਾਲ ਤੇ ਵਾਹਿਗੁਰੂ ਨਾਲ ਗੁਰੂ ਨਾਲ ਜੋੜੇ, ਜਿਹੜਾ ਗੁਰਮਤ ਗਾਡੀ ਮਾਰਗ ਤੇ ਆਪ ਚੱਲੇ ਤੇ ਸਾਨੂੰ ਚੱਲਣ ਦੀ ਪ੍ਰੇਰਨਾ ਦੇਵੇ, ਤੇ ਉਹਨਾਂ ਵੱਲ ਇਸ਼ਾਰਾ ਕਰਕੇ ਗੁਰੂ ਅਰਜਨ ਸਾਹਿਬ ਨੇ ਬਚਨ ਕਹੇ ਨੇ, ਸੰਤ ਸਹਾਈ ਜੀ ਕੇ ਪਵਜਲ ਤਾਰਨ ਹਾਰ, ਸਭ ਤੇ ਉੱਚੇ ਜਾਣੀਏ ਨਾਨਕ ਨਾਮ ਉੱਚੇ। ਉਹ ਜੀਵਨ ਦੇ ਸਹਾਈ ਹੋ ਜਾਂਦੇ ਨੇ, ਹੋ ਗਏ ਸੀ ਸਹਾਈ ਨਾ ਸ਼੍ਰੀਮਾਨ ਸੰਤ ਗਿਆਨੀ ਗੁਰਬਚਨ ਸਿੰਘ ਜੀ ਖਾਲਸਾ। ਪਿੰਡਾਂ ਵਾਲਿਆਂ ਦੇ ਸੰਗਤ ਵਿੱਚ ਗੁਰਮੁਖ ਸਿੰਘ ਆ ਗਿਆ ਉੜੀਸੇ ਤੋਂ, ਕਥਾ ਉਹਦੀ ਪਹਿਲੀ ਅਟਪਟੀ, ਉਹ ਵੀ ਮੌਤ ਤੋਂ ਡਰਦਾ ਹੀ ਆਇਆ ਸੀ। ਸੰਤਾਂ ਦੀ ਸੰਗਤ ਵਿੱਚ ਆ ਗਿਆ, ਇੱਕ ਦਿਨ ਕਹਿਣ ਲੱਗੇ ਮਹਾਂਪੁਰਖ ਪ੍ਰੇਮੀ ਆ, ਸੇਵਾ ਕਰਦਾ ਹੁੰਦਾ ਵੀ ਹਾਂ ਮਹਾਰਾਜ, ਸਿਮਰਨ ਕਰਦਾ ਹੁੰਦਾ ਵੀ ਸਿਮਰਨ ਵੀ ਮਾਰਾ ਕਰਦਾ ਸੇਵਾ ਵੀ, ਪਰ ਮਨ ਨਹੀਂ ਟਿਕਦਾ। ਮਹਾਂਪੁਰਖਾਂ ਦੇ ਲੰਗਰ ਦੇ ਝੂਠੇ ਭਾਂਡੇ ਮਾਂਜਿਆ ਕਰ, ਇਹ ਵੀ ਟਿਕ ਜੂ। ਆਹਰ ਲਾਈ ਰੱਖਿਆ ਕਰ ਇਹਨੂੰ, ਜਦ ਥੱਕ ਜੇ ਸੇਵਾ ਕਰਦਾ ਤਾਂ ਨਾਮ ਜਪਣ ਲੱਗ ਪਿਆ, ਨਹੀਂ ਭਾਂਡੇ ਮਾਂਜੀ। ਮਹਾਂਪੁਰਖ ਦਾ ਬਚਨ ਕਮਾਇਆ ਉਸ ਪ੍ਰੇਮੀ ਨੇ, ਜੇ ਕੋਈ ਬਚਨ ਕਮਾਵੇ ਸੰਤਨ ਕਾ ਸੋ ਗੁਰਪ੍ਰਸਾਦੀ ਕਰੇ। ਇੱਕ ਦਿਨ ਐਸੀ ਮਹਾਂਪੁਰਖਾਂ ਦੀ ਕਿਰਪਾ ਹੋਈ, ਪੁੱਛਣ ਲੱਗਾ ਕਹਿੰਦੇ ਗੁਰਮੁਖ ਦਾ ਕੀ ਚਾਹੀਦਾ ਕੀ ਦਈਏ ਤੈਨੂੰ? ਕਹਿੰਦਾ ਮਹਾਰਾ ਕੁਛ ਨੀ ਚਾਹੀਦਾ, ਬਸ ਇੰਨਾ ਹੀ ਚਾਹੀਦਾ ਆਪਣੇ ਨਾਲ ਲੈ ਜਾਓ। ਫਿਰ ਦੇਖ ਲਓ ਅੰਤਮ ਸਮੇਂ ਮਹਾਂਪੁਰਖਾਂ ਨੇ ਸਰੀਰ ਛੱਡਣ ਵੇਲੇ 150 ਸਿੰਘ ਸੀ, ਕਿਸੇ ਨੂੰ ਉਹਨੇ ਜਾਲ ਕੀਤਾ, ਬੁਲਾਇਆ ਗੁਰਮੁਖ ਸਿੰਘ ਨੂੰ ਆਵਾਜ਼ ਮਾਰੀ, ਕਹਿੰਦੇ ਆਹ ਭਾਈ ਗੁਰਮੁਖ ਸਾਹਿਬ ਚੱਲੀਏ। ਗੁਰਮੁਖ ਸਾਹਿਬ ਨੇੜੇ ਤੇੜੇ ਵੀ ਨਹੀਂ ਸੀ। ਸਵੇਰ ਨੂੰ ਗੁਰਮੁਖ ਸਾਹਿਬ ਨੂੰ ਪਤਾ ਲੱਗਿਆ ਵੀ ਮਹਾਂਪੁਰਖ ਰਾਜ ਸਰੀਰ ਛੱਡ ਕੇ ਮੈਨੂੰ ਆਵਾਜ਼ ਮਾਰੀ ਸੀ, ਉਹਦੇ ਚੱਟ ਚੇਤੇ ਆ ਗਿਆ ਵੀ ਉਹ ਮਨਾ ਮਹਾਂਪੁਰਖਾਂ ਨਾਲ ਆਪਣਾ ਵਾਅਦਾ ਸੀ ਨਾਲ ਜਾਣ ਦਾ, ਤਦੇ ਤਾਂ ਮਹਾਂਪੁਰਖਾਂ ਨੇ ਆਵਾਜ਼ ਮਾਰੀ ਸੀ। ਹੁਣ ਆਪਾਂ ਰਹਿਣਾ ਨੀ ਇੱਥੇ, ਹੁਣ ਚਲੇ ਜਾਣਾ। ਉਹ ਸਮੇਂ ਦਾ ਸਾਰਾ ਸੀ ਗਿਆਨੀ ਜੀ ਨੂੰ ਪਤਾ, ਔਰ ਸਾਰੀ ਸਿੱਖ ਸੰਪਰਦਾਵਾਂ ਦੇ ਮਹਾਂਪੁਰਖਾਂ ਨਜ਼ਾਰਾ ਦੇਖ ਰਹੇ ਇਕੱਠੇ ਸੀ ਵੀ ਉਹਨੇ ਦਿਨ ਉਸਨੇ ਨਾ ਕਿਸੇ ਨਾਲ ਗੱਲਬਾਤ ਨਾ ਕੋਈ ਜਲ ਪਾਣੀ ਕੁਛ ਨੀ ਸਕੇ, 24 ਘੰਟੇ ਸਿਮਰਨ ਵਿੱਚ ਲੀਨ। ਮੈਂ ਤੇ ਤੋਂ ਮਹਾਂਪੁਰਖਾਂ ਦਾ ਸਰੀਰ ਪਿੰਡਰੀ ਲਿਆਂਦਾ, ਪਿੰਡਰਾਂ ਤੋਂ ਕੀਰਤਪੁਰ ਸਾਹਿਬ ਪਤਾਲਪੁਰ ਜਾ ਕੇ ਜਦ ਸੰਸਕਾਰ ਮਹਾਂਪੁਰਖਾਂ ਦੇ ਪਵਿੱਤਰ ਸਰੀਰ ਦਾ ਕਰਨ ਲੱਗੇ, ਲਾਟਾਂ ਅਸਮਾਨ ਨੂੰ ਚੜੀਆਂ, ਗੁਰਮੁਖ ਸਿੰਘ ਨੇ ਚੀਨਿਆ ਚਿਖਾ ਛਾਲ ਮਾਰ ਦਿੱਤੀ, ਆਪਣਾ ਕੀਤਾ ਹੋਇਆ ਵਾਅਦਾ ਪੂਰਾ ਕਰਤਾ, ਕਿਉਂਕਿ ਉਹ ਤਾਂ ਇੱਕ ਮਿੰਟ ਵੀ ਵਿਛੜਨਾ ਨਹੀਂ ਸੀ ਚਾਹੁੰਦਾ ਆਪਣੇ ਪਿਆਰੇ ਨਾਲ। ਇਹ ਹੈ ਪ੍ਰੇਤ, ਮਹਾਂਪੁਰਖ ਦੀ ਜਦ ਦ੍ਰਿਸ਼ਟੀ ਹੋ ਜਾਵੇ ਔਰ ਜੀਵਨ ਮੁਕਤੀ ਦਾ ਆਨੰਦ ਬਖਸ਼ ਦਿੰਦੇ ਨੇ, ਇਹ ਮਹਾਂਪੁਰਖ ਦੇ ਵਿੱਚ ਗੁਰੂ ਦੀ ਬਖਸ਼ੀ ਹੋਈ ਤਾਕਤ ਹੁੰਦੀ ਹੈ, ਸਿਮਰਨ ਦੀ ਨਾਮ ਦੀ ਤਾਕਤ ਸ਼ਕਤੀ ਹੁੰਦੀ ਹੈ। ਧੰਨ ਗੁਰੂ ਅਰਜਨ ਦੇਵ ਸਾਹਿਬ ਸੁਰੀਰ ਆਲਣ ਵਿੱਚ ਐਸੇ ਪਰਮ ਪਵਿੱਤਰ ਉਪਦੇਸ਼ ਬਖਸ਼ਦੇ ਨੇ, ਐ ਸੱਚੇ ਪਾਤਸ਼ਾਹ ਨਿਰੰਕਾਰ ਅੰਤਰਜਾਮੀ ਮੈਨੂੰ ਵੀ ਆਪਣੇ ਪਿਆਰਿਆਂ ਦਾ ਸੰਗ ਬਖਸ਼, ਜਿਸ ਕਰਕੇ ਮੇਰਾ ਵੀ ਉਧਾਰ ਹੋ ਜਾਵੇ। ਆਓ ਸਤਿਗੁਰੂ ਮਹਾਰਾਜ ਦੇ ਅੰਮ੍ਰਿਤ ਵਚਨ ਸਰਵਣ ਕਰੀਏ ਜੀ।
ਸੋਹੀ ਮਹੱਲਾ ਪੰਜਵਾਂ, ਹਰ ਕਾ ਸੰਤ ਪ੍ਰਾਣ ਧਨ, ਤਿਸ ਕਾ ਪਨਹਾਰਾ।
ਹੇ ਵਾਹਿਗੁਰੂ ਮੇਰੇ ਉੱਤੇ ਕਿਰਪਾ ਕਰ, ਜਿਹੜਾ ਹਰੀ ਦਾ ਸੰਤ ਹੈ। ਸੰਤ ਕਿਸੇ ਭੇਖ ਦਾ ਨਾਂ ਨਹੀਂ, ਲਿਬਾਸ ਦਾ ਨਾਂ ਨਹੀਂ, ਸੰਤ ਨਾਮ ਜੀ ਦਾ ਅੰਤਰ ਸ਼ਾਂਤ ਹੋਵੇ। ਜਿਹਦੇ ਅੰਦਰ ਉਹ ਸਤ ਸਰੂਪ ਵਾਹਿਗੁਰੂ ਪਰਮੇਸ਼ਰ ਸਾਕਸ਼ਾਤ ਪ੍ਰਗਟ ਹੋ ਗਿਆ। ਐਸੇ ਤਾਂ ਮਹਾਂਪੁਰਖ ਚੰਦ ਕੁੰਦ ਨੇ, ਬਾਕੀ ਮੇਰੇ ਵਰਗੇ ਕਈ ਫਿਰ ਟੇਕਧਾਰੀ ਹੋ ਜਾਂਦੇ ਨੇ, ਪਰ ਐਸਾ ਕੋਈ ਮਿਲ ਜੇ ਪਾਏ ਲੱਗੋ ਮੋਹੇ ਕਰੋ ਬੇਨਤੀ, ਕੋਈ ਸੰਤ ਮਿਲੇ ਵਡਭਾਗੀ, ਵੱਡੇ ਭਾਗਾਂ ਨਾਲ ਕੋਈ ਰੱਬ ਦਾ ਪਿਆਰਾ ਮਿਲ ਜੇ, ਫਿਰ ਉਹਦੇ ਚਰਨੀ ਲਾ ਕੇ ਬੇਨਤੀ ਕਰਾਂ ਵੀ ਮੈਨੂੰ ਵੀ ਬਖਸ਼ੋ। ਮਹਾਰਾਜ ਨੂੰ ਪੁੱਛਿਆ ਵੀ ਉਹਦਾ ਫਿਰ ਉਹਦੀ ਸੰਗਤ ਇੰਨੀ ਉੱਤਮ ਹੈ? ਮਹਾਰਾਜ ਕਹਿੰਦੇ ਤਾਂ ਕਰ ਸੰਗ ਬੰਸ਼ ਸੁਰ ਦੇ, ਸੁਰ ਨਾਮ ਵੀ ਦੇਵਤਿਆਂ ਦਾ ਔਰ ਦੇਵਤੇ ਦੇਵ ਸ਼ਬਦ ਵੀ, ਦੇਵਤੇ ਔਰ ਦੇਵਤਿਆਂ ਦਾ ਰਾਜਾ ਇੰਦਰ ਵੀ ਉਸ ਮਹਾਂਪੁਰਖ ਦੀ ਸੰਗਤ ਲੋਚਦਾ ਚਾਹੁੰਦਾ ਕਿ ਮੇਰੇ ਅੰਦਰ ਵੀ ਉਹ ਸ਼ਾਂਤੀ ਆ ਜਾਵੇ ਤੇ ਮੈਨੂੰ ਵੀ ਉਹ ਟਿਕਾ ਮਿਲ ਜਾਏ। ਐਸੀ ਨਾਮ ਦੀ ਸਿਮਰਨ ਦੀ ਬੰਦਗੀ ਦੀ ਵਡਿਆਈ ਮਹਿਮਾ ਹੈ। ਹਰੀ ਦਾ ਸੰਤ ਹੋਵੇ ਰੱਬ ਦਾ ਪਿਆਰਾ, ਜਿਹਦਾ ਮਨ ਸ਼ਾਂਤ ਹੋ ਗਿਆ, ਮਨ ਦਾ ਜਿਹੜਾ ਟਿਕਾਓ ਬਣ ਗਿਆ, ਜਿਹਨੂੰ ਪਰਮੇਸ਼ਰ ਨੇ ਆਪਣਾ ਬਣਾ ਲਿਆ, ਉਹਦੇ ਨਾਲ ਨਿਸ਼ਾਨੀਆਂ ਵੀ ਗੁਰੂ ਅਰਜਨ ਸਾਹਿਬ ਦੱਸਦੇ ਨੇ, ਹਰ ਕਾ ਸੰਤ ਪ੍ਰਾਣ ਧਨ, ਉਹਦੇ ਪ੍ਰਾਣਾਂ ਦਾ ਆਸਰਾ ਵੀ ਨਾਮ ਹੋਵੇ ਤੇ ਨਾ ਧਨ ਵੀ ਉਹਦਾ ਨਾਮ ਹੀ ਹੋਵੇ। ਜਿਵੇਂ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਫਰਮਾਉਂਦੇ ਨੇ, ਮਾਈ ਮੈਂ ਧਨ ਪਾਇਓ ਹਰ ਨਾਮ, ਮੈਂ ਨਾਮ ਧਨ ਪਾਇਆ ਤੇ ਨਾਮ ਧਨ ਪਾਉਣ ਦੇ ਨਾਲ ਮਿਲਿਆ ਕੀ ਹੈ, ਮਨ ਮੇਰੋ ਤਾਵਨ ਤੇ ਛੁੱਟੇ, ਮਨ ਮੇਰਾ ਦੌੜਨ ਤੋਂ ਰਹਿ ਗਿਆ, ਘਰ ਬੈਠੋ ਵਿਸਰਾਮ, ਟਿਕਾਓ ਕਰਕੇ ਬੈਠ ਗਿਆ, ਵਿਸਰਾਮ ਪਾ ਕੇ ਬੈਠ ਗਿਆ ਤੇ ਜਦੋਂ ਬੈਠ ਗਿਆ ਟਿਕਾ ਵਿੱਚ ਆਨੰਦ ਵਿੱਚ, ਉਹਦਾ ਜਿਹੜੀ ਫਿਰ ਸ਼ਾਂਤੀ ਵਰਤਦੀ ਹੈ, ਉਦੋਂ ਜਿਹੜਾ ਫਿਰ ਕਬੀਰ ਜੀ ਮਹਾਰਾਜ ਕਹਿੰਦੇ ਨੇ ਬਰੀਕ ਬਰੀਕ ਕਣੀ ਤੱਕ ਮੀਂਹ ਵਰਦਾ, ਇੱਕ ਤਾਂ ਧਰਤੀ ਤੇ ਵਰਦਾ ਨਾ, ਹਨੇਰੀ ਚੱਲਦੀ ਹੈ, ਜਦੋਂ ਹਨੇਰੀ ਤੋਂ ਬਾਅਦ ਫਿਰ ਬਾਰਿਸ਼ ਪੈਂਦੀ ਹੈ, ਫਿਰ ਕਈ ਪ੍ਰੇਮੀ ਕਹਿੰਦੇ ਨੇ ਉਹ ਬਾਰਿਸ਼ ਦਾ ਨਜ਼ਾਰਾ ਵੱਖਰਾ ਹੈ, ਰੇਤਾ ਦਬ ਜਾਂਦਾ ਔਰ ਠੰਡੀ ਹਵਾ ਪੌਣ ਠੰਡੀ ਹੋ ਜਾਂਦੀ। ਕਬੀਰ ਜੀ ਮਹਾਰਾਜ ਐਸੇ ਦ੍ਰਿਸ਼ਟਾਂਤ ਨਾਲ ਵੀ ਸਾਨੂੰ ਸਮਝਾਉਂਦੇ ਨੇ, ਦੇਖੋ ਭਾਈ ਗਿਆਨ ਕੀ ਆਈ ਆਂਧੀ, ਸਭ ਉਡਾਨੀ ਭਰਮ ਕੀ ਟਾਟੀ ਰਹਿ ਨਾ ਮਾਇਆ ਬੰਧੀ, ਦੁਚਿੱਤੇ ਕੀ ਦੁਇ ਥੋਨ ਗਿਰਾਨੀ, ਮੋਹੇ ਬਲੇਂਡਾ ਟੂਟਾ ਤਿਸਨਾ ਸ਼ਾਨ ਪਰੀ ਤਰ ਉੱਪਰ ਦੁਰਮਤ ਭਾਂਡਾ ਫੁੱਟ, ਜਿੱਥੇ ਆਸਾ ਤ੍ਰਿਸ਼ਨਾ ਦੀਆਂ ਥੰਮੀਆਂ ਵੀ ਟੁੱਟ ਗਈਆਂ ਤੇ ਜਿਹੜੀ ਤ੍ਰਿਸ਼ਨਾ ਦੀ ਛੰਨ ਸੀ ਉਹ ਵੀ ਧਰਤੀ ਉੱਤੇ ਡਿੱਗ ਪਈ। ਜਦੋਂ ਨੇਰੀ ਤੇਜ਼ ਆਵੇ ਨਾ, ਮਾੜੇ ਮਕਾਨ ਧਰਤੀ ਉੱਤੇ ਡਿੱਗ ਪੈਣੇ। ਜਿਹੜੀ ਦੁਚਿੱਤੀ ਬਣੀ ਸੀ, ਦੁਚਿੱਤੀ ਦੀਆਂ ਜਿਹੜੀਆਂ ਦੋ ਥੰਮੀਆਂ ਸੀ ਲੱਗੀਆਂ, ਮਾੜੇ ਤਸੀਰਾਂ ਥੱਲੇ ਥੰਮੀਆਂ ਗਰੀਬ ਦਿੰਦੇ ਆ, ਅੱਜ ਕੱਲ੍ਹ ਮਾਫ਼ ਕਰਨਾ ਅਮੀਰਾਂ ਨੂੰ ਨੀ ਪਤਾ ਥੰਮੀ ਕਿਆ ਹੁੰਦੀ ਹੈ, ਕਿਉਂਕਿ ਜਿਹਨਾਂ ਨੂੰ ਆਇਆ ਹੁੰਦਾ ਨਾ ਵੀ ਕਿਤੇ ਰਾਤ ਨੂੰ ਛੱਤ ਨਾ ਉੱਤੇ ਡਿੱਗ ਪਏ, ਸਤੀਰ ਬਦਲ ਜੋਗੀ ਪਾਵਰ ਨਹੀਂ ਤੇ ਉਹ ਥੰਮੀਆਂ ਲਾ ਲੈਂਦੇ। ਇਧਰਲੇ ਪਾਸੇ ਵੀ ਕਬੀਰ ਜੀ ਕਹਿੰਦੇ ਥੰਮੀਆਂ ਕਈ ਲੱਗੀਆਂ, ਇੱਕ ਨਹੀਂ, ਉਹ ਜਿਹੜਾ ਅੰਦਰ ਬੈਠਾ ਸ਼ੈਤਾਨ, ਉਹਨੇ ਪ੍ਰਬੰਧ ਪੂਰਾ ਕੀਤਾ ਹੋਇਆ, ਉਹਨੇ ਆਪਣੇ ਬਚਾਓ ਦੇ ਸਾਰੇ ਸਾਧਨ ਕੀਤੇ ਨੇ। ਦੁਚਿੱਤੇ ਕੀ ਦੋ ਥੋਨ ਗਿਰਾਨੀ, ਜਿਹੜੀ ਦੁਚਿੱਤੀ ਹੈ ਦੋ ਥੰਮੀਆਂ, ਉਹ ਛੱਤ ਨੂੰ ਗਿਰਨ ਤੋਂ ਬਚਾਉਣ ਵਾਸਤੇ ਲਾਈਆਂ। ਕਬੀਰ ਜੀ ਮਹਾਰਾਜ ਕਹਿੰਦੇ ਉਹ ਵੀ ਡਿੱਗ ਪਈਆਂ, ਕਿਉਂਕਿ ਹਨੇਰੀ ਗਿਆਨ ਦੀ ਹੈ, ਬਾਹਰ ਪ੍ਰਤੱਖ ਹਨੇਰੀ ਆਉਂਦੀ, ਅੰਦਰ ਗਿਆਨ ਦੀ ਹੈ। ਪ੍ਰਭ ਦੀਆਂ ਜਿਹੜੀਆਂ ਸੀ ਨਾ ਉਹ ਲੱਗੀਆਂ ਹੋਈਆਂ ਬਾਹਰ, ਅੱਜ ਕੱਲ੍ਹ ਤਾਂ ਪੜਦੇ ਕਹਿੰਦੇ ਨੇ, ਉਦੋਂ ਉਹ ਕਾਫੂ ਜਿਹਦੇ ਲਾਏ ਕਈ ਵਾਰੀ ਅਮੀਰ ਬੰਦੇ ਪਾਣੀ ਛਿੱਟ ਲੈਂਦੇ ਠੰਡੀ ਹਵਾ ਆਉਣ ਵਾਸਤੇ, ਉਹ ਟਾਟੀਆਂ ਕਹਿੰਦੇ ਉਹ ਵੀ ਟੁੱਟ ਕੇ ਡਿੱਗ ਪਈਆਂ। ਸਾਰਾ ਅਸਮਾਨ ਤੇ ਜੋ ਸੀ, ਜੋ ਛੱਪਰੀ ਦਾ ਸਮਾਨ ਟੁੱਟ ਗਿਆ, ਟਹਿ ਟਹਿਰੀ ਹੋ ਗਿਆ, ਸਾਰੇ ਕੁਝ ਦਾ ਭੋਗ ਪੈ ਗਿਆ। ਇਧਰਲੇ ਪਾਸੇ ਵੀ ਜਿੰਨੇ ਇਹ ਮਨ ਨੇ ਆਪਣੇ ਆਲੇ ਦੁਆਲੇ ਰਹਿਣ ਸਹਿਣ ਦੇ ਪ੍ਰਬੰਧ ਕੀਤੇ ਸੀ ਉਹ ਸਾਰੇ ਟੁੱਟ ਝੜ ਵੱਲ ਗਏ। ਹੁਣ ਵਿਚਾਰਾ ਇਕੱਲਾ ਕਾਬੂ ਆ ਗਿਆ, ਪਕੜਿਆ ਗਿਆ, ਇਹਦੇ ਸਾਰੇ ਬਾਡੀਗਾਰਡ ਮਾਰੇ ਖਪਾਏ ਗਏ। ਤੇ ਕਬੀਰ ਜੀ ਕਹਿੰਦੇ ਨੇ ਗਿਆਨ ਦੀ ਜਦੋਂ ਹਨੇਰੀ ਆਈ ਤੇ ਪਰਮਾ ਦਾ ਜਾਲ ਤੋੜ ਦਿੱਤਾ, ਦੁਚਿੱਤੀ ਦੀਆਂ ਥੰਮੀਆਂ ਡਿੱਗ ਪਈਆਂ ਤੇ ਤ੍ਰਿਸ਼ਨਾ ਦੀ ਛੰਨ ਧਰਤੀ ਉੱਤੇ ਡਿੱਗ ਪਈ। ਤੇ ਹੁਣ ਫਿਰ ਕੀ ਹੋਇਆ, ਆਂਧੀ ਪਾਛੇ ਜੋ ਜਲ ਵਰਖਿਆ, ਹੁਣ ਹਨੇਰੀ ਤੋਂ ਬਾਅਦ ਕੁਝ ਕਣੀਆਂ ਵਰਦੀਆਂ ਤਾਂ ਤੇਰਾ ਜਨ ਪੀਣਾ। ਹੇ ਵਾਹਿਗੁਰੂ, ਤੇਰਾ ਸੇਵਕ ਉਸ ਅੰਮ੍ਰਿਤ ਵਰਖਾ ਦੇ ਵਿੱਚ ਭਿੱਜ ਗਿਆ। ਜਿਹੜਾ ਤਾਂ ਭਿੱਜ ਸੀ ਨਾ ਮਨ, ਉਹ ਭਿੱਜ ਗਿਆ, ਉਹ ਨਾਮ ਦੀਆਂ ਕਣੀਆਂ ਵਿੱਚ ਭਿੱਜ ਗਿਆ, ਸਭ ਚ ਹੋ ਗਿਆ। ਹੁਣ ਉਹਨੂੰ ਇੱਕ ਐਸਾ ਆਨੰਦ ਆ ਗਿਆ, ਹੁਣ ਉਹ ਆਨੰਦ ਛੱਡਣ ਨੂੰ ਉਹਨੂੰ ਜੀ ਨਹੀਂ ਕਰਦਾ। ਹੁਣ ਜੀਵਨ ਦੀ ਧਾਰਾ ਬਦਲ ਗਈ, ਕਿਉਂਕਿ ਉਹ ਰਸ ਜਦੋਂ ਆ ਜਾਂਦਾ, ਮਹਾਰਾਜ ਕਹਿੰਦੇ ਨੇ ਇਹ ਰਸ ਛੱਡੇ, ਉਹ ਰਸ ਆਵਾ, ਉਹ ਰਸ ਪੀਏ, ਇਹ ਰਸ ਨਹੀਂ ਪਾਵਾ, ਇਹ ਰਸ ਚੰਗਾ ਲੱਗਣ ਹਟ ਜਾਂਦਾ, ਇਹ ਰਸ ਫਿੱਕਾ ਲੱਗਣ ਲੱਗ ਪੈਂਦਾ। ਪਰ ਉਹਨਾਂ ਚਿਰ ਇਹ ਰਸ ਮਿੱਠਾ ਲੱਗਦਾ ਜਿੰਨਾ ਚਿਰ ਉਹ ਰਸ ਨਹੀਂ ਆਉਂਦਾ। ਜਦੋਂ ਉਹ ਰਸ ਆਉਣ ਲੱਗ ਜੇ, ਫਿਰ ਇਹ ਸੰਸਾਰ ਦੇ ਰਸ ਸਾਰੇ ਫਿੱਕੇ, ਚੌਧਰਾਂ ਦੇ ਰਸ ਵੀ ਫਿੱਕੇ ਪੈ ਜਾਣਗੇ, ਪਦਾਰਥਾਂ ਦੇ ਵੀ ਫਿੱਕੇ ਪੈ ਜਾਣਗੇ, ਪਰ ਪੈਂਦੇ ਕਿਹਦੇ ਨੇ? ਜਿਹਤੇ ਉਹਦੀ ਕਿਰਪਾ ਹੋ ਜਾਂਦੀ ਹੈ, ਜਿਹੜਾ ਪਰਮੇਸ਼ਰ ਦਾ ਜਨ ਬਣ ਗਿਆ, ਐਸੇ ਸੰਤ ਜਿਹਦੇ ਕੋਲੇ ਪ੍ਰਾਣਾਂ ਦਾ ਆਸਰਾ ਵੀ ਨਾਮ ਹੈ ਤੇ ਤਨ ਲੋਕ ਤੇ ਪ੍ਰਲੋਕ ਦੇ ਵਿੱਚ ਖਰਚਣ ਵਾਸਤੇ, ਉਹ ਵੀ ਨਾਮ ਰੂਪ ਹੀ ਧਨ ਹੈ ਜਿਹਦੇ ਕੋਲੇ, ਐਸੇ ਜਿਹੜੇ ਮਹਾਂਪੁਰਖ ਹਨ ਤੇਰੇ ਦਰੋਂ ਭਰੋਸਾਏ ਹੋਏ
ਭਾਈ ਸਗਲ ਜੀ ਹੋ ਤੇ ਪਿਆਰਾ।
ਐਸੇ ਸੰਤਾਂ ਕਿਸਕਾ ਪਨਿਹਾਰਾ, ਪਨਿਹਾਰਾ ਪਾਣੀ ਧੋਣ ਵਾਲਾ, ਸੇਵਕ ਮੁਰੀਦ ਗੋਲਾ ਬਣ ਜਾਵਾਂ, ਐਸੀ ਮਹਾਰਾਜ ਮੇਰੇ ਉੱਤੇ ਕਿਰਪਾ ਕਰੋ। ਤੇ ਐਸੇ ਰੱਬ ਦੇ ਪਿਆਰੇ ਜਿਨ੍ਹਾਂ ਉੱਤੇ ਆਪ ਜੀ ਦੀ ਐਸੀ ਕਿਰਪਾ ਹੋਈ, ਉਹ ਮਹਾਰਾਜ ਮੇਰਾ ਉਹਨਾਂ ਨਾਲ ਐਸਾ ਸੰਬੰਧ ਚੁਣ ਜੇ ਭਾਈ ਮੀਤ ਸੁੱਤ ਸਗਲ ਤੇ, ਭਰਾਵਾਂ ਤੋਂ, ਮਿੱਤਰਾਂ ਤੋਂ, ਪੁੱਤਰਾਂ ਤੋਂ, ਹੋਰ ਸਾਰੇ ਸਾਗ ਸੰਬੰਧੀਆਂ ਤੋਂ, ਐਸੀ ਵਸਨੀ ਜੀਉ ਤੇ ਪਿਆਰਾ, ਆਪਣੀ ਜਿੰਦ ਜਾਣ ਨਾਲੋਂ ਵੀ ਮੈਨੂੰ ਉਹ ਪਿਆਰਾ ਲੱਗੇ, ਮੈਨੂੰ ਉਹ ਸੋਹਣਾ ਲੱਗੇ, ਸਾਰਿਆਂ ਨਾਲ ਉਹਦੇ ਨਾਲ ਮੁਹੱਬਤ ਕਰਨੀ ਮੈਨੂੰ ਚੰਗੀ ਲੱਗੇ।
ਰਹਾਉ ਕਿਰਤਾਂ ਕਾ ਕਰ ਬੀਜਣਾ, ਸੰਤ ਚਾਰ ਢੋਲਾਵਾਂ,
ਨਿਰੰਕਾਰ ਅੰਤਰ ਜੰਮੀ ਮੇਰੇ ਉੱਤੇ ਮੇਲ ਕਰੋ, ਕੇਸਾਂ ਕਾ ਕਰ ਬੀਜਣਾ। ਇੰਨੀ ਮੇਰੀ ਸ਼ਰਧਾ ਭਾਵਨਾ ਪ੍ਰਪੱਕ ਹੋਵੇ ਕਿ ਆਪਣੇ ਕੇਸਾਂ ਦਾ ਬੀਜ ਨਾ ਪੱਖਾ ਬਣਾ ਕੇ ਉਹਨਾਂ ਦੀ ਸੇਵਾ ਵਾਸਤੇ, ਚੌਰ ਢੁਲਾਵਾਂ ਸਤਿਕਾਰ ਵਾਸਤੇ ਚੌਰ ਢੁਲਾਵਾਂ ਉਹਨਾਂ ਤੇ। ਲੇਕਿਨ ਗੁਰਮਤ ਵਿੱਚ ਚੌਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਤੇ ਚੁਰ ਸਕਦਾ, ਕਿਸੇ ਬੰਦੇ ਤੇ ਨਹੀਂ ਚੁਰ ਸਕਦਾ। ਮਹਾਂਪੁਰਖ ਕਦੇ ਆਪਣੇ ਤੇ ਚੌਰ ਚਲਾਉਂਦਾ ਵੀ ਨਹੀਂ, ਤੇ ਜੇ ਚਲਾਉਂਦਾ ਸਮਝੋ ਮਹਾਂਪੁਰਖ ਨਹੀਂ। ਮਹਾਂਪੁਰਖਾਂ ਦਾ ਇੱਥੋਂ ਤੱਕ ਸੀ, ਜਿਹੜੇ ਮਹਾਂਪੁਰਖਾਂ ਦਾ ਸੰਗ ਕੀਤਾ ਸੰਤ ਗਿਆਨੀ ਮੋਹਨ ਸਿੰਘ ਜੀ ਦਾ, ਕਿਸੇ ਪ੍ਰੇਮੀ ਨੇ ਭੁਲੇਖੇ ਨਾਲ ਪੈਰੀਆਂ ਥਲਾ ਤੇ ਆਏ ਸੰਗਤ ਚਾਹੁੰਦਿਆਂ, ਸੰਤ ਨਾਰਾਜ਼ ਹੋ ਕੇ ਕਹਿਣ ਲੱਗੇ ਤੈਨੂੰ ਗੁਰੂ ਤੇ ਵਿਸ਼ਵਾਸ ਨਹੀਂ, ਇਹਨਾਂ ਪੈਰਾਂ ਤੋਂ ਕੀ ਕੱਟੇਗਾ, ਤੂੰ ਗੁਰੂ ਦੇ ਪੈਰੀਆਂ ਥਲਾ। ਭਾਵਨਾ ਸਿੱਖ ਦੀ ਐਸੀ ਹੋਣੀ ਚਾਹੀਦੀ ਹੈ, ਮਹਾਰਾਜ ਕਹਿੰਦੇ ਨੇ ਭਾਵਨਾ ਪ੍ਰੇਮ, ਮਹਾਂਪੁਰਖ ਨਾਲ ਪ੍ਰੇਮ ਹੋਣਾ ਚਾਹੀਦਾ, ਭਾਵਨਾ ਹੋਣੀ ਚਾਹੀਦੀ ਹੈ। ਤੇ ਕਈਆਂ ਦੀ ਭਾਵਨਾ ਇੰਨੀ ਕੁ ਹੁੰਦੀ ਵੀ ਚਾਹ ਕਰਨ ਦਾ ਪੈਰੀਆਂ ਵੀ ਦੂਜਿਆਂ ਨੂੰ ਬਦ ਲਾਉਣਗੇ, ਵਡਿਆਈ ਵੀ ਕਰਨਗੇ ਤੇ ਤੀਜੇ ਕਾਬ ਤੇ ਫਿਰ ਉਹ ਨਿੰਦੇ ਆ। ਪਹਿਲਾਂ ਬ੍ਰਹਮ ਗਿਆਨੀ ਤੋਂ ਥੱਲੇ ਨਹੀਂ ਰੱਖਦੇ ਦਰਜਾ, ਤੇ ਫਿਰ ਕਹਿੰਦੇ ਜੀ ਤਾਂ ਇਹ ਤਾਂ ਪਖੰਡੀ ਕੋਈ ਨੀ, ਇਹ ਪਹਿਲਾਂ ਹੀ ਇੱਥੇ ਜੇ ਰਹਿੰਦਾ ਨੇੜੇ ਜੇ, ਨਾ ਤੈਨੂੰ ਤਕਲੀਫ ਹੁੰਦੀ ਤਾਂ ਉਹਨੂੰ ਸੋਚਣਾ ਰਹਿ ਗਈ ਗੱਲਬਾਤ। ਇਹੋ ਹੈ ਭਾਵਨਾ ਐਸੀ ਹੋਵੇ ਕਿ ਉਹ ਫਿਰ ਟੁੱਟੇ ਨਾ, ਗੁਰੂ ਨਾਲ ਭਾਵਨਾ ਐਸੀ ਹੋਵੇ ਵੀ ਟੁੱਟੇ ਨਾ। ਤੇ ਜਦੋਂ ਤਰਕ ਵਤਰਕ ਵਿੱਚ ਪੈ ਜੇ, ਗੁਰੂ ਨਾਲ ਵੀ ਤਰਕ ਵਤਰਕ ਵਿੱਚ ਪੈ ਜਾਂਦੇ ਹਾਂ, ਆ ਦੇਖੋ ਅੱਜ ਅਸੀਂ ਬਾਣੀ ਨਾਲ ਵੀ ਤਰਕ ਵਤਰਕ ਵਿੱਚ ਪੈ ਜਾਂਦੇ ਹਾਂ। ਤਰਕਾਂ ਜਿੱਥੇ ਨੇ ਤਰਕ ਵਤਰਕ, ਉੱਥੇ ਭਾਵਨਾ ਨਹੀਂ, ਜਿੱਥੇ ਭਾਵਨਾ ਉੱਥੇ ਤਰਕ ਨਹੀਂ। ਇਤਿਹਾਸ ਦੀਆਂ ਸਾਰੀਆਂ ਮਿਸਾਲਾਂ ਤੋਂ ਸਾਨੂੰ ਸਿੱਖਿਆ ਹੀ ਮਿਲਦੀ। ਸ੍ਰੀ ਚੰਦ ਤੇ ਲਕਸ਼ਮੀ ਦਾ ਤਰਕ ਵਿੱਚ ਸੀ, ਬਾਬਾ ਲੈਣਾ ਜੀ ਤਰਕ ਵਿੱਚ ਨਹੀਂ ਸੀ। ਅੱਧੀ ਰਾਤ ਨੂੰ ਚਾਦਰੇ ਧੋਣੇ ਸੀ, ਸ੍ਰੀ ਚੰਦ ਨੇ ਤਾਂ ਨਹੀਂ ਕਿਹਾ ਮੈਂ ਨਹੀਂ ਧੋਣਾ, ਉਹ ਕਹਿਣ ਲੱਗਿਆ ਪਿਤਾ ਜੀ ਧੋ ਲਿਆਵਾਂਗੇ ਪਰ ਸਵੇਰੇ ਦਿਨ ਚੜੇ, ਹੁਣ ਰਾਤ ਹੈ, ਕੋਈ ਉਦੋਂ ਇਹ ਜੀ ਲਾਈਟ ਦਾ ਨਹੀਂ ਸੀ ਪ੍ਰਬੰਧ, ਹੈ ਕੋਈ ਬਾਥਾਂ ਦਾ ਪ੍ਰਬੰਧ ਨਹੀਂ ਸੀ, ਨਦੀ ਦੇ ਧੋ ਕੇ ਲਿਆਉਣੇ, ਜਿਹਨੂੰ ਰਾਹ ਨਹੀਂ ਕੋਈ ਚੱਜਦਾ, ਜਿੱਥੇ ਰੋਸ਼ਨੀ ਦਾ ਪ੍ਰਬੰਧ ਨਹੀਂ ਹੈ। ਤੇ ਸ੍ਰੀ ਚੰਦ ਵੀ ਬੇਚਾਰਾ ਆਪਣੀ ਜਗ੍ਹਾ ਸੱਚਾ ਸੀ ਨਾ, ਵੀ ਉੱਥੇ ਐਵੇਂ ਅੜ ਕੇ ਡਿੱਗ ਪਏ ਕਿਸੇ ਸੱਪ ਦੀ ਸਿਰੀ ਤੇ ਪੈਰ ਰੱਖਿਆ ਗਿਆ ਡੰਗ ਮਾਰ ਕੇ ਉੱਥੇ ਕਰ ਭੋਗ ਪਾ ਦੂ ਰਾਤੀ ਜਾਣਾ ਵੀ ਕਿਤੇ ਨਹੀਂ ਤੇ ਚਾਦਰੇ ਸਵੇਰੇ ਧੋ ਲਿਆਵਾਂਗੇ ਇੰਨੀ ਕੀ ਤਰਕ ਸੀ ਪਰ ਇੰਨੀ ਤਰਕ ਨੇ ਸ੍ਰੀ ਚੰਦ ਨੂੰ ਫੇਲ ਕਰਤਾ ਪਰਚੇ ਪ੍ਰੇਮੀ ਹੋ ਜੇ ਅਸੀਂ ਤਾਂ ਐਡੀਆਂ ਐਡੀਆਂ ਤਰਕਾਂ ਕਰੀ ਜਾਂਦੇ ਹਾਂ ਕੋਈ ਕਹਿੰਦਾ ਜੀ ਆਹ ਬਾਣੀ ਆਏ ਨੀ ਕੋਈ ਕਹਿੰਦਾ ਉਹ ਬਾਣੀ ਆਏ ਨੀ ਆ ਮੂਲ ਮੰਤਰ ਤਾਂ ਨੀ ਰੌਲਾ ਮੁਕਦਾ ਸੰਪਰਦਾਵਾਂ ਤੋਂ ਆਦਿ ਕਾਲ ਤੋਂ ਬਾਬੇ ਮਨੀ ਸਿੰਘ ਜੀ ਤੋਂ ਬਾਬੇ ਦੀਪ ਸਿੰਘ ਤੋਂ ਸੀਨੇ ਪਸੀਨੇ ਮਹਾਂਪੁਰਖਾਂ ਦਾ ਇਹ ਕੋਈ ਅੱਜ ਦੀਆਂ ਚੱਲੀਆਂ ਕੋਈ ਟਕਸਾਲਾਂ ਅੱਜ ਦੀਆਂ ਚੱਲੀਆਂ ਨੇ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਨੇ ਆਪ 48 ਸਿੰਘਾਂ ਨੂੰ ਅਰਥ ਪੜਾ ਕੇ ਟਕਸਾਲਾਂ ਤੋਰੀਆਂ ਚਲੋ ਨਾ ਮੰਨੋ ਜਿਨ੍ਹਾਂ ਨੂੰ ਕੋਈ ਤਕਲੀਫ਼ ਹੈ ਮੂਲ ਮੰਤਰ ਕੋਈ ਪ੍ਰਸਾਦ ਮੰਨ ਲਓ ਸਾਨੂੰ ਤੇ ਕੋਈ ਤਕਲੀਫ਼ ਨਹੀਂ ਤੁਹਾਡੇ ਨਾਲ ਪਰ ਪੜ੍ਹਨ ਤੇ ਨਾ ਰੋਕ ਲਾਓ ਵੀ ਆਦਤਾਂ ਜੁਗਾਦਾਂ 'ਚ ਪੜ੍ਹਨਾ ਹੀ ਨਹੀਂ ਪੜ੍ਹਨ ਦੇ ਨਾਲ ਫਲ ਮਿਲੇਗਾ ਬਾਣੀ ਦਾ ਅੱਖਰ ਅੱਖਰ ਸਾਡੇ ਵਾਸਤੇ ਗੁਰੂ ਦਾ ਸਰੂਪ ਹੈ ਬਾਹੋ ਬਾਹੋ ਬਾਣੀ ਨਿਰੰਕਾਰ ਹੈ ਮਹਾਰਾਜ ਕਹਿੰਦੇ ਬਾਣੀ ਨਿਰੰਕਾਰ ਦਾ ਸਰੂਪ ਹੈ ਗੁਰੂ ਦਾ ਸਰੂਪ ਹੈ ਇਹਦਾ ਜੋ ਵੀ ਅਸੀਂ ਸ਼ਬਦ ਗੁਰੂ ਦਾ ਬਚਨ ਪੜਾਂਗੇ ਉਹਦਾ ਫਲ ਸਾਨੂੰ ਮਿਲਣਾ ਅਵਸ਼ ਮਿਲਣਾ ਹੋਰ ਕਿਸੇ ਚੀਜ਼ ਦਾ ਫਲ ਬਸ਼ੱਕ ਨਾ ਮਿਲੇ ਬਾਣੀ ਦਾ ਸਿਮਰਨ ਦਾ ਫਲ ਅਵਸ਼ ਮਿਲੇ ਗੁਰੂ ਰਾਮਦਾਸ ਸਾਹਿਬ ਮਹਾਰਾਜ ਨੇ ਪੁੱਛਿਆ ਸੀ ਵੀ ਮਹਾਰਾਜ ਕਿਤੇ ਰੱਬ ਤਾਂ ਨਹੀਂ ਆਏ ਏਰਾ ਫੇਰੀ ਕਰ ਜਾਂਦਾ ਜਿਵੇਂ ਕਈ ਇੱਥੇ ਤਾਂ ਹੁੰਦੀ ਨਾ ਇੰਡੀਆ 'ਚ ਦਿਹਾੜੀ ਕਰਾ ਕੇ ਗਰੀਬ ਤੋਂ ਸ਼ਾਮ ਨੂੰ ਛੱਟ ਘੂਰ ਦਿੰਦਾ ਗਰੀਬ ਉਹਦਾ ਪੈ ਜੇ ਕਹਿੰਦਾ ਹੁਣ ਸਵੇਰੇ ਆਈ ਲੈ ਉਹ ਸਵੇਰੇ ਆਇਆ ਕਹਿੰਦਾ ਤੂੰ ਸਵੇਰੇ ਮੱਥੇ ਆ ਲੱਗਿਆ ਤਾਂ ਚੰਦ ਨਹੀਂ ਦਿੱਤੀ ਅੱਜ ਕੋਈ ਉੱਜੜ ਜਾਂਦੇ ਹਾਂ ਤੂੰ ਕੱਲ ਆਈ ਉਹ ਵਿਚਾਰਾ ਚਾਰ ਕੁ ਦਿਨ ਗੇੜੇ ਮਾਰਦਾ ਪੰਜਵੇਂ ਦਿਨ ਕਹਿਣ ਲੱਗ ਲਾ ਤੂੰ ਰੋਜ਼ ਹੀ ਕੰਨ ਖਾ ਲੇ ਜਾਂ ਜਿੱਥੇ ਹੋਵੇ ਤੈਨੂੰ ਬੁਲਾ ਲਾਂਗੇ ਵੀ ਦੁਨੀਆਂ ਚੇਰਾ ਫੇਰੀ ਚੱਲਦੀ ਹੈ ਮਹਾਰਾਜ ਕੀ ਰੱਬ ਵੀ ਕਰ ਲੈਂਦਾ ਕਿ ਨਹੀਂ ਪਤਾ ਕਰਦਾ ਕਿਤੇ ਕਿਸੇ ਦਾ ਸਿਮਰਨ ਕੀਤਾ ਕਿਸੇ ਦੀ ਬੰਦਗੀ ਕੀਤੀ ਗਵਾਜ ਧੰਨ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਉਹ ਗਵਾਉਂਦਾ ਨਹੀਂ ਇੱਕ ਤਿਲ ਨਹੀਂ ਭਲਨਾ ਘਾਲੇ ਇੱਕ ਤਿਲ ਜਿੰਨੀ ਘਲਣਾ ਵੀ ਸਾਡੀ ਉਹ ਅਜਾਈ ਨਹੀਂ ਜਾਣ ਦਿੰਦਾ ਇੱਕ ਇੱਕ ਤਿਲ ਜਿੰਨੇ ਸਾਡੇ ਕੀਤੇ ਹੋਏ ਸਿਮਰਨ ਦਾ ਵੀ ਉਹ ਮੁੱਲ ਪਾਉਂਦਾ ਐਡਾ ਵੱਡਾ ਉਹ ਦੱਤ ਹੈ ਨਾ ਵੀ ਸਿਮਰਨ ਕਰੀਏ ਤਾਂ ਵੀ ਉਹ ਕਿੰਨੀਆਂ ਦਾਤਾਂ ਦੇ ਨਹੀਂ ਰਿਹਾ ਮਨੁੱਖਾ ਜਨਮ ਦਿੱਤਾ ਹੈ ਆਹ ਕਿੰਨੇ ਸੋਹਣੇ ਅੰਗ ਪ੍ਰਤੀ ਅੰਗ ਦਿੱਤੇ ਨੇ ਖਾਣ ਪਾਣ ਵਾਸਤੇ ਦਿੱਤਾ ਸਭ ਕੁਛ ਉਹਨੇ ਦਿੱਤਾ ਅਸੀਂ ਮੁੱਲ ਲੈ ਕੋਈ ਇੱਕ ਚੀਜ਼ ਵੀ ਤੁਸੀਂ ਸਰੀਰ ਦੀ ਕੋਈ ਮੁੱਲ ਲਈ ਹੈ ਵੀ ਦੱਸੋ ਵੀ ਆਪਾਂ ਕਦੋਂ ਰੱਬ ਦਾ ਟੈਕਸ ਉਤਾਰਿਆ ਆ ਤੁਹਾਨੂੰ ਇੱਥੇ ਸਰਕਾਰ ਇੱਕ ਮਕਾਨ ਲੈਣ ਵਾਸਤੇ ਦਿੰਦੀ ਹੈ 20 ਸਾਲ ਤੁਹਾਡਾ ਖੂਨ ਚੂਸ ਲੈਂਦੇ ਹੈ ਉਹ ਕਿਸ਼ਤਾਂ ਹੀ ਨਹੀਂ ਪੂਰੀ ਆਉਂਦੀ ਆ ਰੱਬ ਨੇ ਕਿੱਡਾ ਸੋਹਣਾ ਸਰੀਰ ਦਿੱਤਾ ਕਦੇ ਲਿਆ ਤੋ ਧੇਲਾ ਤੁਹਾਡੀ ਮਰਜ਼ੀ ਨਾਮ ਜਪੋ ਨਾ ਜਪੋ ਜੇ ਜਪ ਲਓਗੇ ਫਿਰ ਹੋਰ ਬਹੁਤ ਕੁਝ ਦਊਗਾ ਜੇ ਨਾ ਜਪੋਗੇ ਵਾਇਮ ਜੀ ਕਹਿੰਦਾ ਦੇਖਿਆ ਉਹ ਨਹੀਂ ਜਪਿਆ ਪਰ ਇਹ ਜ਼ਰੂਰ ਹੈ ਵੀ ਜੋ ਕਰੋਗੇ ਉਹ ਹੀ ਭਰੋਗੇ ਜੈਸਾ ਬੀਜਾ ਸੋ ਲੁਣਾ ਹੈ ਕਰਮਾ ਸੰਦੜਾ ਖੇਤ ਇਹ ਸਰੀਰ ਤਾਂ ਕਰਮਾਂ ਦਾ ਖੇਤ ਹੈ ਜੈਸਾ ਬੀਜ ਲੇਗਾ ਉਹ ਜਿਹਾ ਵੱਢ ਲੇਗਾ ਮਹਾਂਪੁਰਖ ਧਾਰਨਾ ਪੜ੍ਹਦੇ ਹੁੰਦੇ ਆਪਾਂ ਵੀ ਮਾੜੀ ਜੀ ਪੜ੍ਹ ਲਈਏ ਜੈਸਾ ਬੀਜੇਗੀ ਬਟੇਗੀ ਜਿੰਦੇ ਮੇਰੀਏ ਫਲ ਤੇਰੇ ਕਰਮਾਂ ਦੇ ਜੈਸਾ ਬੀਜੇਗੀ ਬਟੇਗੀ ਜਿੰਦੇ ਮੇਰੀਏ ਬਈ ਫਲ ਤੇਰੇ ਕਰਮਾਂ ਜੈਸਾ ਬੀਜੇਗੀ ਬਟੇਗੀ ਜਿੰਦੇ ਮੇਰੀਏ ਫਲ ਤੇਰੇ ਕਰਮਾਂ ਦਾ ਜੈਸਾ ਬੀਜੇਗੀ ਬਟੇਗੀ ਜਿੰਦੇ ਮੇਰੀਏ ਫਲ ਤੇਰੇ ਕਰਮਾਂ ਦਾ ਜੈਸਾ ਜੈਸਾ ਬੀਜੇ ਸੋ ਲੁਣਾ ਕਰਮਾ ਸੰਦੜਾ ਖੇਤ ਜੇ ਸਾਨੂੰ ਗੁਰੂ ਵਾਰ ਵਾਰ ਨਾਮ ਜਪਣ ਵਾਸਤੇ ਕਹਿੰਦੇ ਨੇ ਗੁਰੂ ਨੇ ਨੀ ਸਾਡੀ ਕਮਾਈ ਲੈਣੀ ਗੁਰੂ ਤਾਂ ਸਾਡੇ ਉੱਤੇ ਤਰਸ ਕਰ ਕਹਿੰਦੇ ਨੇ ਪ੍ਰੇਮੀਓ ਇਹ ਸਮਾਂ ਫੇਰ ਨਹੀਂ ਮਿਲਣਾ ਮਾਨਸ ਦੇ ਬਹੁਤ ਨਾ ਪਾਵੇ ਕਜੂ ਪਾਓ मुक्त का कर रब ने तो जो देना सी देता वो वापस भी नहीं लेंदा वो आए भी नहीं कहता भी तू नाम नहीं जपता लै तेन पहले ही मार दिए चार दिन ना जेडी उन्हें हद मिटती उन्ना चिर कुछ नहीं कहता जो मर्जी कर चाहे चोरियां करी जा डाके मारी जा ठगिया मारी जा लुट लुट कुट करी जा पर यह देख ला कि जिदे ओदा टाइम आया ना ओदे सारा परचा तेरे मूहरे उन्हें आए रख देना भी आ पैर इस तरह किसी गवाह की लोड़ नहीं है कोई उसे कोर्ट में तेन वकालत करने वास्ते वकील की कोई लोड़ नहीं है कोई तो सबूत नहीं सबूत सारे ओदे तैयार ने चित्र गुप्त सब लिखते लेखा लिखी जा रहे रोज ही नाम जपन वास्ते गुरु ताई कहंदा प्रेमी हां तू बहुत कसूते रस्ते नूं जा रहे है यह रास्ता तेनों कैद विच लिजा के पा दूं जे मैं सियाणा कुछ समझाउंदा ना न्याणे नूं काका साडी उम्र लंघ गई इन्हां कम्मां च तू अजे जवाक है तेनों पता नहीं तेरे जवानी दी नेरी चुलदी है जेड़ा काम करन जा रहे हैं इहदा फल बहुत कौड़ा तेनों चकना पैना वो मने ना मने ओदी मर्जी इवें गुरु तां सानूं समझाउंदा भाई प्रेमियो आ रस्ता जिहड़ा इधर नूं जांदा नरक नूं आ जिहड़ा जांदा रब वल नूं जांदा ते मर्जी साडी तुरो जिहड़े मर्जी चुनो रस्ता जिहड़ा मर्जी ये रब ने नहीं कंडीशन लाई भी तुहानूं तां ही मनुखा जन्म दिता भी नाम जप ਉਹ ਕਹਿੰਦਾ ਵੀ ਇਹ ਤੈਨੂੰ ਬਾਰੀ ਦਿੱਤੀ ਹੈ ਚਾਹੇ ਆਪਣੀ ਬਾਰੀ ਚ ਲਾਹ ਲੈ ਲੈ ਚਾਹੇ ਐਵੇਂ ਗਵਾ ਲੈ ਪਰ ਸਵਾਦ ਇਹ ਬਹੁਤ ਕੀਮਤੀ ਨੇ ਇਹਨਾਂ ਦਾ ਕੋਈ ਮੁੱਲ ਨਹੀਂ ਸਰੀਰ ਦਾ ਕੋਈ ਮੁੱਲ ਨਹੀਂ ਹੈ ਮੁੱਲ ਮਿਲਣ ਵਾਲੀ ਇਹ ਵਸਤੂ ਨਹੀਂ ਹੈ ਤੇ ਤੈਨੂੰ ਫ੍ਰੀ ਚ ਮਿਲ ਗਈ ਜੇ ਪੂਰਾ ਟੈਕਸ ਕੱਟ ਕੇ ਦਿੰਦਾ ਨਾ ਫਿਰ ਤੈਨੂੰ ਇਹਦੀ ਕੀਮਤ ਦਾ ਪਤਾ ਲੱਗ ਜਾਂਦਾ ਫਿਰ ਤੈਨੂੰ ਇਹਦਾ ਨਾ ਪਤਾ ਲੱਗ ਜਾਂਦਾ ਵੀ ਇਹ ਕਿੰਨੀ ਕੀਮਤ ਦੀ ਹੈ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਕਹਿੰਦੇ ਨੇ ਇਹ ਤੈਨੂੰ ਸਮਾਂ ਮਿਲਿਆ ਨਾਮ ਜਪਣ ਦਾ ਸਿਮਰਨ ਬੰਦਗੀ ਦਾ ਸਿਮਰਨ ਕੀਤੇ ਬਿਨਾਂ ਛੁਟਕਾਰਾ ਨਹੀਂ ਹੋਣਾ ਸਿਮਰਨ ਕੀਤੇ ਤੋਂ ਬਿਨਾਂ ਤੇਰਾ ਭਲਾ ਨਹੀਂ ਹੋਣਾ ਉਹ ਤਾਂ ਸਿਮਰਨ ਕਰਨ ਵਾਲੇ ਨੂੰ ਗੁਰੂ ਰਾਮਦਾਸ ਸਾਹਿਬ ਜੀ ਕਹਿੰਦੇ ਨੇ ਇੱਕ ਤਿਲ ਜਿੰਨੀ ਵੀ ਕਰ ਦੇਣਾ ਉਹਦੀ ਅਜਾਈ ਨਹੀਂ ਜਾਣ ਦਿੰਦਾ ਕਈ ਗੁਣਾ ਜ਼ਿਆਦਾ ਫਾ ਦਿੰਦਾ ਕਈ ਗੁਣਾ ਜ਼ਿਆਦਾ ਸਿਮਰਨ ਥੋੜਾ ਕਰਨ ਤੇ ਵੀ ਬਹੁਤ ਕੁਝ ਦੇ ਦਿੰਦਾ ਉਹਦੀਆਂ ਦਾਤਾਂ ਆਹ ਸੰਸਾਰੀ ਨੇ ਜਦ ਸਿਮਰਨ ਕਰਦੇ ਆ ਫਿਰ ਉਹ ਅਗੰਮੀ ਦਾਤਾਂ ਮਿਲਦੀਆਂ ਫਿਰ ਜਿਹੜੀਆਂ ਦਾਤਾਂ ਦਾ ਭਗਤ ਜੀ ਜ਼ਿਕਰ ਕਰਦੇ ਨੇ ਬਾਣੀ ਵਿੱਚ ਫਰੀਦਾ ਰਾਤ ਕਸੂਰੀ ਬੰਦੀ ਹੈ ਸੁੱਤਿਆਂ ਮਿਲਿਆ ਨਾ ਪਾਓ ਜਿਨ੍ਹਾਂ ਨੈਣ ਨੇ ਨਿਰਾਵਲੇ ਤਿਨਾਂ ਮਿਲਣ ਪਵਾਓ ਐਸੀਆਂ ਦਾਤਾਂ ਤੇ ਸਤਿਗੁਰੂ ਸੱਚੇ ਪਾਤਸ਼ਾਹ ਜੀ ਮਹਾਰਾਜ ਬਖਸ਼ਦੇ ਨੇ ਕਿਹਨਾਂ ਨੂੰ ਜਿਹੜੇ ਮਹਾਂਪੁਰਖ ਦੀ ਗੁਰਮੁਖਾਂ ਦੀ ਸੰਗਤ ਵਿੱਚ ਆ ਕੇ ਗੁਰੂ ਚਰਨਾਂ ਨਾਲ ਜੁੜ ਬੈਠ ਕੇ ਸਿਮਰਨ ਕਰਦੇ ਨੇ ਤੇ ਐਸੀ ਭਾਵਨਾ ਜਦ ਅੰਦਰ ਸਿੱਖ ਦੇ ਪੈਦਾ ਹੋ ਜਾਏ ਹੇ ਅਕਾਲ ਪੁਰਖ ਮੇਰੇ ਤੇ ਮਿਹਰ ਕਰ ਮੇਰੀ ਐਸੀ ਭਾਵਨਾ ਬਣ ਜਾਏ ਤੇਰੀ ਸੰਗਤ ਪੱਖਾ ਚੱਲਣ ਵਾਸਤੇ ਕੇਸਾਂ ਨੂੰ ਪੱਖਾ ਬਣਾਵਾਂ ਔਰ ਐਸੀ ਭਾਵਨਾ ਹੋ ਜਾਏ ਤੇ ਸਾਰੀ ਸਾਰੀ ਦਿਹਾੜੀ ਤੇਰਾ ਚੌਰ ਚਲਾਉਂਦਾ
ਰਹਾਂ ਚਰਨ ਤਲ ਧੂੜ ਮੁਖ ਲਾਵਾਂ
ਆਪਣਾ ਸਿਰ ਗੁਰਮੁਖਾਂ ਦੇ ਚਰਨਾਂ ਵਿੱਚ ਰੱਖ ਦੇਵਾਂ ਤੇ ਸੰਗਤ ਨਾਮ ਜਪਣ ਵਾਲੇ ਸਿਰ ਤੋਂ ਦੀ ਪੈਰ ਆ ਕੇ ਲੰਘਣ ਐਡੀ ਨਿਮਰਤਾ ਹੈ ਭਾਈ ਗੁਰਦਾਸ ਸਾਹਿਬ ਨੇ ਕਹਿਣਾ ਮੇਰੀ ਖੱਲੋਂ ਮੌਜੜੇ ਗੁਰਸਿੱਖ ਲੈਂਦੇ ਜਿਹੜੇ ਗੁਰਸਿੱਖ ਬਣ ਗਏ ਨਾ ਮਨੋ ਗੁਰਸਿੱਖ ਬਣ ਗਏ ਜਿਨ੍ਹਾਂ ਦੇ ਅੰਦਰ ਵੀ ਸਿੱਖੀ ਹੈ ਬਾਹਰ ਵੀ ਸਿੱਖੀ ਹੈ ਮਾਫ ਕਰਨਾ ਦਿਖਾਵੇ ਦੀ ਸਿੱਖੀ ਦੀ ਗੱਲ ਨਹੀਂ ਦਿਖਾਵੇ ਇਹ ਤਾਂ ਸਾਡਾ ਚਪੜਾਸ ਹੈ ਬਾਹਰਲਾ ਲਵਾਸ ਸਿੱਖੀ ਅੰਦਰ ਹੈ ਧਰਮ ਅੰਦਰ ਹੈ ਇਹ ਬਾਹਰ ਬਾਣਾ ਧਰਮ ਦੀ ਨਿਸ਼ਾਨੀ ਹੈ ਚਿੰਨ੍ਹ ਹੈ ਚਿੰਨ੍ਹ ਤਦੀ ਸਫਲ ਹੈ ਜੇ ਅੰਦਰ ਧਰਮ ਹੈ ਜੇ ਅੰਦਰ ਧਰਮ ਨਹੀਂ ਫਿਰ ਇਕੱਲਾ ਚਿੰਨ੍ਹ ਜਿਹੜਾ ਇਹ ਦੁਖਦਾਈ ਵੀ ਬਣ ਜਾਂਦਾ ਇਹ ਬੜਾ ਦੁਖਦਾਈ ਬਣ ਜਾਂਦਾ ਅੰਦਰ ਵਿੱਚ ਸਿੱਖੀ ਹੋਵੇ ਬਾਹਰ ਸਿੱਖੀ ਦੀਆਂ ਨਿਸ਼ਾਨੀਆਂ ਹੋਣ ਰਹਿਤ ਨਾਮਾ ਵਿੱਚ ਮਹਾਰਾਜ ਨੇ ਕਿਹਾ ਇਹ ਸਿੱਖੀ ਦੀਆਂ ਨਿਸ਼ਾਨੀਆਂ ਨੇ ਸਿੱਖੀ ਨਿਸ਼ਾਨੇ ਈ ਪੰਜ ਹਰਫ ਅਸਤਕਾ ਪੰਜ ਕੱਕੀ ਅੱਖਰ ਸਿੱਖੀ ਦੀਆਂ ਨਿਸ਼ਾਨੀ ਹੈ ਫਿਰ ਸਿੱਖੀ ਤਾਂ ਅੰਦਰ ਹੈ ਨਾ ਤੇ ਜੇ ਅੰਦਰ ਸਿੱਖੀ ਨਾ ਹੋਵੇ ਬਾਹਰ ਪੱਗ ਕੇਸਰੀ ਇੱਕ ਉਹਦੇ ਸਾਡਾ ਮੁੰਡਾ ਟੋਰਾਂਟੋ ਰਹਿੰਦਾ ਪਿਛਲੇ ਵਾਰ ਮੈਂ ਗਿਆ ਕੇਸਰੀ ਪੱਗ ਬੰਨੀ ਦਾੜਾ ਉਹਦਾ ਬੜਾ ਸੋਹਣਾ ਪ੍ਰਕਾਸ਼ ਉਹ ਸ਼ਾਮ ਨੂੰ ਉਹਨੇ ਆਉਣਾ ਸੀ ਮੇਰੇ ਕੋਲ, ਮੈਂ ਕਿਹਾ ਤੂੰ ਆਇਆ ਨੀ, ਮੈਂ ਤਾਂ ਹੋਰ ਕਿਸੇ ਪਾਸੇ ਜਾਣਾ ਸੀ। ਕਹਿੰਦਾ ਜੀ ਰਾਤ ਮੈਨੂੰ ਦੋ ਮੇਰੇ ਸਬਜ਼ੀ ਮਿਲ ਗਈ, ਸ਼ਰਾਬ ਪੀਣ ਲੱਗ ਗਏ, ਮੈਂ ਫਿੱਟੇ ਮੂੰਹ ਤੇ। ਮੈਂ ਤਾਂ ਬੜਾ ਖੁਸ਼ ਹਾਂ ਵੀ ਤੂੰ ਦਾੜੀ ਬੜੀ ਸੋਹਣੀ ਰੱਖੀ ਹੈ, ਕੇਸਰੀ ਪੱਗ ਬੰਨੀ ਹੈ, ਤੂੰ ਤੇ ਪੱਗ ਨੂੰ ਹੀ ਲਾਜ ਲਾਤੀ। ਦੱਸੋ ਵੀ ਫਿਰ ਨਿਸ਼ਾਨੀ ਕੀ ਕਰੂ, ਸਿੱਖੀ ਦੀ ਤਾਂ ਸਿੱਖੀ ਕੋਲ ਦੀ ਹੈ। ਫਿਰ ਤੇ ਤੂੰ ਦੂਰੇ ਦੋ ਜਦੋਂ ਭਾਗੀ ਹੋ ਗਿਆ ਤੇ ਦੂਰੋਂ ਤੂੰ ਸਿੱਖ ਜਾਪਦਾ, ਦਾੜਾ ਸੋਹਣਾ ਪ੍ਰਕਾਸ਼ ਹੈ, ਕੇਸਰੀ ਪੱਗ ਬੰਨੀ ਹੈ ਨਾਲੇ ਖਾਲਸਤਾਨ ਵਾਲੀ, ਤੇ ਅੰਦਰੋਂ ਤੂੰ ਹੋਰ ਕੰਮ ਕਰੀ ਜਾਂਦਾ। ਜਦੋਂ ਅੰਦਰ ਸਿੱਖੀ ਨਾ ਪ੍ਰੇਮੀ ਹੋਵੇ ਨਾ ਤੇ ਬਾਹਰਲਾ ਚਪੜਾਸ ਵੀ, ਫਿਰ ਇਹ ਸਜ਼ਾ ਤੂੰ ਨਹੀਂ ਕਰਾ ਦਿੰਦਾ। ਜੇ ਵਰਦੀ ਫੌਜੀ ਵਰਦੀ ਪਾ ਲਏ ਤੇ ਉਹਨੂੰ ਟ੍ਰੇਨਿੰਗ ਹੋਵੇ ਨਾ ਤੇ ਅੰਦਰ ਉਹਦੇ ਫੌਜੀਆਂ ਵਾਲੇ ਗੁਣ ਤਾਂ ਹੋਣ ਤੇ ਆਪਦਾ ਵੀ ਮਰਨਾ ਮਰਨਾ ਹੋਰਾਂ ਨੂੰ ਵੀ ਮਰਵਾ ਦੂ ਬਾਰਡਰ ਤੇ ਨਾਲ ਦਿਆਂ ਨੂੰ ਵੀ। ਇਸ ਕਰਕੇ ਸਿੱਖੀ ਅੰਦਰ ਹੋਵੇ, ਬਾਹਰ ਸਿੱਖੀ ਦਾ ਪਹਿਰਾਵਾ ਹੋਵੇ, ਤੇ ਸਿੱਖ ਜਿਹਦੇ ਅੰਦਰ ਗੁਰੂ ਦਾ ਪਿਆਰ, ਗੁਰੂ ਦੀ ਸ਼ਰਧਾ, ਗੁਰੂ ਦੀ ਭਾਵਨਾ। ਔਰ ਇਤਨੀ ਨਿਮਰਤਾ ਗੁਰੂ ਅਰਜਨ ਸਾਹਿਬ ਜਿਹੜੇ ਸਿੱਖ ਦਾ ਜ਼ਿਕਰ ਕਰਦੇ ਨੇ, ਭਾਈ ਜੀ ਕਹਿੰਦੇ ਨੇ ਇਹੋ ਜਿਹਾ ਗੁਰਸਿੱਖ ਕਿਤੇ ਮਿਲਜੇ, ਮੇਰੀ ਖਲੋਂ ਮੌਜੜੇ ਗੁਰਸਿੱਖਾਂ ਨਾਂਦੇ, ਮੇਰੀ ਖਲ ਦੇ ਮੌਜੇ ਇਹੋ ਜਿਹੇ ਗੁਰਸਿੱਖਾਂ ਦੇ ਚਰਨਾਂ ਵਿੱਚ ਪੈ ਜਾਣ, ਕਿਤੇ ਇਹ ਖਰੜਾ ਵੀ ਸਫਲਾ ਹੋ ਜਾਏ। ਤੇ ਭਾਈ ਜੀ ਨੂੰ ਪੁੱਛਿਆ ਵੀ ਏਡੀ ਵੱਡੀ ਪਦਵੀ ਹੈ ਗੁਰਸਿੱਖ ਦੀ, ਸਿੱਖ ਦੀ ਪਦਵੀ ਏਡੀ ਉੱਤਮ ਹੈ? ਹਾਂ ਭਾਈ ਜੀ ਕਹਿੰਦੇ ਨੇ ਇੰਨੀ ਉੱਤਮ ਹੈ, ਜੇ ਕਿਤੇ ਭੁੱਲ ਭੁਲੇਖੇ ਐਸੇ ਮਹਾਂਪੁਰਖ ਦੀ ਗੁਰਮੁਖ ਦੀ ਚਰਨ ਧੂੜੀ ਵੀ ਮਿਲ ਜਾਏ ਨਾ ਮੱਥੇ ਤੇ ਲਾਉਣ ਨੂੰ, ਉਹ ਵੀ ਮਲਤਕ ਦੀਆਂ ਪੁੱਠੀਆਂ ਰੇਖਾ ਬਦਲ ਦਿੰਦੀ ਆ। ਆਖੋ ਸਤਨਾਮ ਸ਼੍ਰੀ ਮਲਤਕ ਲੱਗੇ ਸੰਤ ਰਹਿਣ ਵੱਡੇ ਬਾਗ, ਜਿਨ੍ਹਾਂ ਦੇ ਵੱਡੇ ਬਾਗ ਜਾਗਦੇ ਨੇ ਉਹਨਾਂ ਨੂੰ ਹੀ ਐਸੇ ਗੁਰਮੁਖਾਂ ਦੀ ਗੁਰਸਿੱਖਾਂ ਦੀ ਚਰਨ ਧੂੜੀ ਨਸੀਬ ਹੁੰਦੀ ਹੈ। ਤੇ ਗੁਰਸਿੱਖ ਦੀ ਕੀ ਨਿਸ਼ਾਨੀ ਹੈ? ਇਹੋ ਜਿਹਾ ਗੁਰਸਿੱਖ, ਐਡੀ ਨਿਮਰਤਾ ਵਾਲਾ, ਹੇ ਸੱਚੇ ਪਾਤਸ਼ਾਹ ਮੇਰੇ ਤੇ ਕਿਰਪਾ ਕਰ ਤੇ ਮੈਂ ਤੇਰੇ ਪਿਆਰਿਆਂ ਦੇ ਚਰਨਾਂ ਦੇ ਥੱਲੇ ਸਿਰ ਰੱਖ ਦੇਵਾਂ ਔਰ ਵਾਰ ਵਾਰ ਉਹਨਾਂ ਦੇ ਦਰਸ਼ਨ ਕਰਾਂ ਤੇ ਧੂਲ ਮੁੱਖ ਲਾਵਾਂ, ਉਹਨਾਂ ਦੇ ਚਰਨਾਂ ਦੀ ਧੂੜੀ ਆਪਣੇ ਮੁੱਖ ਨੂੰ ਮਸਤਕ ਨੂੰ ਲਾਵਾਂ।
ਮਿਸਤ ਬਚਨ ਗੈਲ ਤੇ ਕਰੋਂ
ਦੀਨ ਗਰੀਬ ਦੀ ਭੰਤੀ, ਆਜਜ ਹੋ ਕੇ ਅਧੀਨ ਹੋ ਕੇ ਉਹਨਾਂ ਦੇ ਚਰਨਾਂ ਵਿੱਚ ਬੇਨਤੀ ਕਰਾਂ, ਉਹਨਾਂ ਅੱਗੇ ਤਰਲਾ ਲਵਾਂ ਵੀ ਇਹ ਗੁਰਮੁਖੋ ਗੁਰਸਿੱਖੋ ਮੇਰੇ ਤੇ ਵੀ ਕਿਰਪਾ ਕਰੋ, ਮੈਨੂੰ ਵੀ ਸਿਮਰਨ ਕਰਨ ਦੀ ਸਮਰੱਥਾ ਤਾਕਤ ਬਖਸ਼ੋ, ਮੇਰੀ ਵੀ ਗੁਰੂ ਅੱਗੇ ਜੋਦੜੀ ਕਰੋ ਸੱਚੇ ਪਾਤਸ਼ਾਹ, ਇਹ ਗੁਰਮੁਖ ਤੇ ਵੀ ਤਰਸ ਖਾਓ, ਇਹਨੂੰ ਵੀ ਆਪਣਾ ਬਣਾ ਲਓ, ਤੁਹਾਡੇ ਚਰਨਾਂ ਤੇ ਡਿੱਗ ਪਿਆ, ਇਹੋ ਮੈਂ ਬੇਨਤੀ ਮਿੱਠੇ ਬਚਨਾਂ ਨਾਲ ਕਰਾਂ।
ਤਜ ਅਭਮਾਨ ਸਰਣੇ ਪਰੋਂ ਹਰ ਗੁਣ ਨਿਧ ਪਾਏ,
ਜਿਨ੍ਹਾਂ ਨੇ ਹਰੀ ਦੇ ਗੁਣਾਂ ਦੇ ਨਿਧ ਖਜ਼ਾਨੇ ਨੂੰ ਪਾਲਿਆ, ਜਿਹੜੇ ਉਸ ਵਾਹਿਗੁਰੂ ਦੇ ਭਗਤੀ ਦੇ ਖਜ਼ਾਨੇ ਦੇ ਭਾਗੀਦਾਰ ਬਣ ਗਏ, ਉਹਨਾਂ ਮਹਾਂਪੁਰਖਾਂ ਦੇ ਅੱਗੇ ਤਜ ਅਭਮਾਨ ਹੰਕਾਰ ਨੂੰ ਛੱਡ ਕੇ, ਵਿਦਿਆ ਦਾ ਹੰਕਾਰ, ਫਲੋਸਫਰੀ ਦਾ ਹੰਕਾਰ, ਤਨ ਦਾ ਹੰਕਾਰ, ਉੱਚੀ ਜਾਤ ਦਾ ਕੁਲ ਦਾ ਹੰਕਾਰ, ਇਹ ਸਾਰੇ ਹੰਕਾਰਾਂ ਨੂੰ ਛੱਡ ਕੇ ਉਹਨਾਂ ਦੇ ਚਰਨੀ ਪਵਾਂ ਤੇ ਉਹਨਾਂ ਦੇ ਅੱਗੇ ਬੇਨਤੀ ਕਰਾਂ, ਆਪਣੇ ਆਪ ਨੂੰ ਉਹਨਾਂ ਦੇ ਚਰਨਾਂ ਤੇ ਭੇਟ ਕਰ ਦੇਵਾਂ।
ਅਰ ਲੋਕਨ ਪੁਨਹ ਪੁਨਹ ਕਰੋ ਜਨ ਕਾ ਦਰਸਾਰ,
ਹੇ ਵਾਹਿਗੁਰੂ ਜੀ ਜਿਹੜੇ ਤੇਰੇ ਜਨ ਬਣ ਗਏ ਉਹਨਾਂ ਦਾ ਦਰਸਾਰ ਦਰਸ਼ਨ ਪੁਨਾ ਪੁਨਾ ਵਾਰ ਵਾਰ ਅਵਲੋਕਨ ਕਰਾਂ, ਵਾਰ ਵਾਰ ਦੇਖਣਾ ਕਰਾਂ, ਉਹਨਾਂ ਦਾ ਦਰਸ਼ਨ ਮੈਨੂੰ ਵਾਰੰਵਾਰ ਹਮੇਸ਼ਾ ਹੁੰਦਾ ਰਹੇ।
ਅੰਮ੍ਰਿਤ ਬਚਨ ਮਨ ਮੈਂ ਸੰਚੋ ਬੰਦੋ ਬਾਰ ਬਾਰ,
ਵਾਰ ਵਾਰ ਵਾਰੰਵਾਰ ਮੈਂ ਉਹਨਾਂ ਅੱਗੇ ਬੰਦਨਾ ਨਮਸਕਾਰ ਕਰਾਂ, ਉਹਨਾਂ ਦੇ ਅੰਮ੍ਰਿਤ ਬਚਨ, ਅੰਮ੍ਰਿਤ ਬਚਨ ਸਾਧ ਕੀ ਬਾਣੀ, ਕਮਾਈ ਵਾਲੇ ਗੁਰਮੁਖਾਂ ਦੀ ਜਿਹੜੇ ਬਚਨ ਨੇ ਨਾ ਉਹ ਵੀ ਜੀਵਨ ਦੇ ਵਿੱਚ ਕੰਮ ਆਉਣ ਵਾਲੇ ਨੇ, ਉਹਨਾਂ ਬਚਨਾਂ ਨੂੰ ਵੀ ਆਪਣੇ ਮਨ ਵਿੱਚ ਵਾਰ ਵਾਰ ਸਿੰਚਣਾ ਕਰਾਂ, ਵਾਰ ਵਾਰ ਆਪਣੇ ਮਨ ਵਿੱਚ ਵਸਾਉਣਾ ਕਰਾਂ।
ਕਿਰਤਨ ਕਰੋ ਜਨ ਕਾ ਸੰਗ ਮੰਗੋ,
ਚਿਤਵਨੇ ਵਾਲਾ ਹੋ ਕੇ ਮਨ ਵਿੱਚ ਆਸਾ ਰੱਖਾਂ, ਇਹ ਮਨ ਵਿੱਚ ਖਿਆਲ ਰੱਖਾਂ, ਪਾਵਨੇ ਧਾਰ ਕੇ ਕਿ ਹੇ ਵਾਹਿਗੁਰੂ ਤੇਰੇ ਜਨ ਕਾ ਸੰਗ ਮੰਗੋ, ਤੇਰੇ ਜਨ ਦਾ ਤੇਰੇ ਪਿਆਰੇ ਦਾ ਮੈਂ ਸੰਗ ਮੰਗਦਾ, ਆਪਦੇ ਗੁਰਮੁਖਾਂ ਦੀ ਸੰਗਤ ਮੈਨੂੰ ਬਖਸ਼ਦੇ ਰਵੋ।
ਨਾਨਕ ਕੋ ਪ੍ਰਭ ਦਇਆ ਕਰ ਦਾਸ ਕਰਨੇ
धन गुरु अर्जन साहब जी कहने ने अपने दास ते दया करो, मेहर करो, मैं तेरे प्यारे की चरणी लगा और उन्होंने चरणा विच रह के अपने जीवन नु सवार लवा। ये संगत करनी थी, संगत विच आके गुरमुखां दे इदा निम्रता दे नाल चरणा की धूड़ बनना और इस तरह संगत विच आके निम्रता दे नाल, क्योंकि जद निम्रता हो तद ही गुण आउणगे, जे ओही अहंकार होवे ओही साड़ा ओही ईरखा फिर संगत विचों भी कुछ नहीं मिलता। नीवे थानू पानी अपने आप आ जाता, जद हिरदा तल नीवा हो जाए उदो फिर श्रेष्ठ गुण गुरु की बख्शिश द्वारा संगत विचों फिर गुरमुख के हिरदे विच आ जाते हैं।
सुही महला पंजवा जिन मोहे ब्रह्मांड खंड ताहू मह पाऊं।
इथे प्रकरण बदल गया, पहले शब्द विच इथे सतगुरु महाराज ने बख्शिया कि आए भाई गुरमुखां दी संगत गुरु दे पासों हमेशा मंगनी, और इस शब्द विच धन गुरु महाराज सच्चे पातशाह परम कृपालता करके साडी जिहड़ी कमजोरी है उहदा बयान सिख वल्लों हो के कर दिंदे, क्योंकि गुरु दरगे दा वसीट है ना, बचोला कदे रब वल्लों उपदेश करदा कदे सिख वल्लों होके रब अगे बेनती करदा, दोने पक्ष गुरु रखदे ना। गुरु दे जुम्मे बहुत वड्डा भार है, गुरु की बहुत वड्डी ड्यूटी है, गुरु संसार विच आउंदा ही इस करके है, और कोई गुरु संसार विच कमाई नहीं करन आउंदा जां कोई राज भाग नहीं लैन आउंदा, गुरु तो सानू तारन वास्ते आउंदा, संसार बिगड़े की संवारन वास्ते आउंदा, जीवन के भले वास्ते आउंदा। अलपगता जीव दी सिख वल्लों होके महाराज परमेश्वर अगे बयान करदे ने, महाराज मेरे उत्ते कृपा करो, मैं बड़ा कसूता फस गया, क्योंकि जिन मोहे ब्रह्मंड खंड, जैसा माया ने ब्रह्मंड खंड सारे मोह रखे ने, देश और सारी धरती सारे जीव जी ने मोह रखे ने, ओदे विच इतना ही मैं पाऊ, मैं भी ओदे विच पै गया, उस खाते विच मैं भी डिग पा जिथे सारा संसार डिगया है।
रास देहो एहो बिखई जीओ देहो अपना नाम।
हे वाहेगुरु कृपा करो सानू अपना नाम देवो, इस बिखई जीव नू रख लवो, बिखई बिकारी बन गया क्योंकि जदों उस खाते विच डिग पिया लोभ की लहर विच रुड़ गया, ते फिर ठगी भी मारो, बेईमाना भी करो, टैर चोरी भी करो, भरा नू भी लुट्टण दा कोई ना कोई सबब लभू। आ देखदे आ ना जदों कोई लोभ की लहर विच डुबदा है उदों ना उह भरा नू बख्शे, ना उह प्यो नू बख्शे, ना पुत नू बख्शे, लोभ की लहर ही ऐसी। इह ते वाहिगुरू बख्श ही लवे, उह मेहर करे, इधरों रुड़न तों बचा ले, फिर ते है, नहीं तां फिर ओ हल्के कुत्ते वाली हालत मारे कहते हो जाती ने। लोभी जंत ना जानी फट अफट तक, लोभी जंत फिर यह भुल जाता भी आ खाना या नहीं खाना, ऐसा नहीं खाना ऐसा खाना, वो कहना भी जिधर होगा आई जान दो, कोई फर्क नहीं पैंता, भुगत लागे सारा कुछ बाद में इकट्ठा ही, जेडे काम नु लगे ते पूरा हो जाए। मारे कहते ने महाराज मैं तो बिछाई बिकारी बन गया, ऐसे लोभ की लहर विच रुड़ गया, अपना नाम दे के बख्श लवो, ए रुड़ते जाने नु बचा लवो।
रहा जाते नहीं को सुखी ताके पछे पा जाऊं।
जीरे संग करके कोई भी सुखी नहीं है, सुखी तो वही ने गुरमुख जिन्हां दे टिकाओ आ गया, जिन्हां अंदर इनी सोझी आ गई, वो सहजता जिन्हां दे जीवन विच आ गई उन्होंने तो तकार है, वह तो फिर भी कुछ सुखी ने, पर माफ करना जो रिड़ गए ना वो नहीं सुखी, वो अज कि लागे आए ने दुखी, से सवेर में लाने वास्ते फिर सारी रात प्यों तो पड़ा रहेंगे, नींद कितने, वो कल वाली ठगी न बचने वास्ते भी कोई शिकायत भी ना करते, कोई पाज भी ना उगड़ दे, वह पाज भी फिर सवार ने। सियाने कहते ने एक झूठ में छुपाने वास्ते निर्णय बोलो ता जा गल चलो, जो निर्णय बार बोले फिर ओनू साफ करने वास्ते हजार बार दस हजार बार ही बोलना पड़ो, फिर तो ये दाने पाने में दिन भी लंघता जाऊ रात भी लंघती जाऊ, खाने का टाइम भी टपजू सौन का पीन का भी, फिर तो ऐसे दाने पाने में ही लंघो, जी तो कोई सुखी नहीं और जिदे करके किसी कदे शांति नहीं आई, ਤਾਂ ਕਿ ਪਾਛੇ ਜਾਓ ਉਹਦੇ ਪਿੱਛੇ ਮਹਾਰਾਜ ਮੈਂ ਤੁਰਿਆ ਜਾਂਦਾ ਦੌੜਿਆ ਜਾਂਦਾ ਔਰ ਮੂਹਰੇ ਮੂਹਰੇ ਜਾ ਰਹੀ ਹੈ ਮੈਂ ਪਿੱਛੇ ਪਿੱਛੇ ਜਾ ਰਹੀ ਇਹੋ ਜਿਹੀ ਮੇਰੀ ਹਾਲਤ ਹੋ ਗਈ ਹੈ
ਛੋੜ ਜਾ ਹੈ ਜੋ ਸਗਲ ਫਿਰ ਫਿਰ ਲਪਟਾ
ਜਿਹੜੀ ਸਾਰਿਆਂ ਨੂੰ ਛੱਡ ਜਾਂਦੀ ਹੈ ਜਿਉਂਦਿਆਂ ਨੂੰ ਵੀ ਛੱਡ ਜਾਂਦੀ ਹੈ ਮਰਿਆਂ ਤਾਂ ਛੱਡ ਹੀ ਜਾਣਾ ਅਨੇਕਾਂ ਐਸੇ ਜਿਨ੍ਹਾਂ ਦੇ ਜਿਉਂਦਿਆਂ ਰਾਜ ਭਾਗ ਖੁਸ ਕੇ ਕੈਦੀ ਬਣ ਗਏ 52 ਤਾਂ ਉਹ ਸੀ ਜਿਹੜੇ ਗੁਰੂ ਹਰਗੋਬਿੰਦ ਸਾਹਿਬ ਛਡਾ ਕੇ ਲੈ ਗਵਾਲੀਅਰ ਦੇ ਕਿਲ੍ਹੇ ਚ ਰਾਜ ਭਾਗ ਵੀ ਗਿਆ ਤੇ ਦੇਖ ਲੋ ਕੈਦ ਵੀ ਸਾਰੀ ਉਮਰ ਦੀ ਇਹਦੇ ਗੁਰੂ ਨੇ ਤਰਸ ਖਾਧਾ ਲਿਆਇਆ ਛਡਾ ਕੇ ਨਹੀਂ ਤੇ ਫਿਰ ਉੱਥੇ ਲੰਘਣਾ ਸੀ ਸਮਾਂ ਕੈਦਾਂ ਵਿੱਚ ਇਹ ਜਿਉਂਦਿਆਂ ਨੂੰ ਛੱਡ ਜਾਂਦੀ ਹੈ ਇਹ ਸਾਰਿਆਂ ਨੂੰ ਪਿੱਠ ਦੇ ਜਾਂਦੀ ਹੈ ਛੋੜ ਜਾਏ ਜੋ ਸਗਲ ਕੋ ਇਹ ਸ਼ੈਤਾਨ ਹੈ ਨਾ ਇਹ ਸਾਰਿਆਂ ਨੂੰ ਜਿਉਂਦਿਆਂ ਨੂੰ ਛੱਡ ਜਾਂਦੀ ਹੈ ਮਰਨ ਤਾਂ ਛੱਡ ਹੀ ਜਾਣਾ ਕਦੇ ਕਿਧਰੇ ਕਦੇ ਕਿਧਰੇ ਮਾਰੇ ਕਹਿੰਦੇ ਬਿਰਕੀ ਛਾਇਆ ਮੇਘ ਦੀ ਅਗਨ ਮੇਘ ਦੀ ਅਗਨ ਬਿਰਕੀ ਛਾਇਆ ਬੱਦਲਾਂ ਦੀ ਛਾਂ ਵਾਂਗੂ ਤੇ ਕੱਖਾਂ ਦੀ ਅੱਗ ਵਾਂਗੂ ਇਹ ਪਤਾ ਨੀ ਕਦੋਂ ਭੜਕ ਪਏ ਤੇ ਕਦੋਂ ਬੁੱਝ ਜਾਏ ਇਹੀ ਮਾਇਆ ਦਾ ਹਾਲ ਹੈ ਇਹ ਆ ਜਾਏ ਪਤਾ ਨੀ ਕਦੋਂ ਨਿਰਜਤ ਨਹੀਂ ਆ ਜਾਏ ਤੇ ਜਦ ਜਾਣ ਲੱਗੇ ਫਿਰ ਵੀ ਇਹ ਪਕੜਦਿਆਂ ਪਕੜਦਿਆਂ ਦੌੜ ਜਾਂਦੇ ਫਿਰ ਯਤਨ ਕਰਦਿਆਂ ਕਰਦਿਆਂ ਦੂਸਰੇ ਥਾਂ ਚਾਂ ਫੜ ਜਾਏ ਕਿ ਇਹ ਬਦਲਦੀ ਰਹਿੰਦੀ ਹੈ ਟਿਕਾਣੇ ਜੋ ਛੱਡ ਜਾਂਦੀ ਹੈ ਸਾਰਿਆਂ ਨੂੰ ਤੇ ਫਿਰ ਫਿਰ ਲਪਟਾਓ ਵਾਰ ਵਾਰ ਮੈਂ ਉਹਨੂੰ ਚਿੰਬੜਦਾ ਹਾਂ
ਕਰਹਾ ਕਿਰਪਾ ਕਰਣਾ ਪਤੇ ਹਰ ਗੁਣ ਗਾਵਾਂ
ਫਿਰ ਕਰਣਾ ਪਤੇ ਕਿਰਪਾ ਦੇ ਮਾਲਕ ਮੇਰੇ ਤੇ ਵੀ ਕਿਰਪਾ ਕਰੋ ਮੈਨੂੰ ਇਧਰੋਂ ਬਚਾਓ ਮੈਂ ਤੁਹਾਡੇ ਗੁਣ ਗਾਵਾਂ ਹੇ ਹਰੀ ਤੇਰੇ ਗੁਣ ਗਾਓ ਤੇਰੇ ਗੁਣ ਗਾ ਲਵਾਂ ਸਿਮਰਨ ਕਰ ਲਵਾਂ ਨਾਲੇ ਲੋਕ ਸਬਰ ਜੇ ਨਾਲੇ ਪ੍ਰਲੋਕ ਸਬਰ ਜੇ ਮੇਰੇ ਉੱਤੇ ਕਿਰਪਾ ਕਰੋ
ਨਾਨਕ ਕੀ ਪ੍ਰਭ ਬੇਨਤੀ ਸਾਧ ਸੰਗ ਸਮਾ
ਧੰਨ ਗੁਰੂ ਅਰਜਨ ਸਾਹਿਬ ਜੀ ਮਹਾਰਾਜ ਸਿੱਖ ਵੱਲੋਂ ਆ ਕੇ ਬੇਨਤੀ ਕਰਦੇ ਨੇ ਸਤਿਗੁਰੂ ਗਰੀਬ ਨਿਵਾਜ ਹੇ ਵਾਹਿਗੁਰੂ ਨਿਰੰਕਾਰ ਮੇਰੀ ਇਹ ਬੇਨਤੀ ਹੈ ਹੇ ਪ੍ਰਭੂ ਜੀ ਤੇਰੇ ਚਰਨਾਂ ਵਿੱਚ ਅਰਦਾਸ ਹੈ ਕਿਰਪਾ ਕਰੋ ਸਾਧ ਸੰਗ ਸਮਾ ਮੇਰੀ ਸਾਧ ਸੰਗਤ ਵਿੱਚ ਸਮਾਈ ਹੋ ਜਾਏ ਸੰਗਤ ਵਿੱਚ ਆਉਣਾ ਸੌਖਾ ਹੈ ਸੰਗਤ ਵਿੱਚ ਸਮਾਈ ਬਹੁਤ ਔਖੀ ਸਮਾਈ ਜਿਵੇਂ ਲਹਿਰ ਆ ਕੇ ਸਾਗਰ ਵਿੱਚ ਸਮਾ ਜਾਂਦੀ ਹੈ ਆਪਣਾ ਆਪ ਮਿਟਾ ਦਿੰਦੀ ਹੈ ਸਾਗਰ ਦਾ ਰੂਪ ਬਣ ਜਾਂਦੀ ਸਮਾ ਗਈ ਨਾ ਹੁਣ ਕੋਈ ਲੱਖ ਯਤਨ ਕਰੇ ਸਾਗਰ ਦੇ ਨਾਲੋਂ ਲਹਿਰ ਨੂੰ ਅਲੱਗ ਕਰਦੇ ਨਹੀਂ ਕਰ ਸਕਦੇ ਜਦੋਂ ਦਾ ਵਜੂਦ ਹੀ ਨਹੀਂ ਰਿਹਾ ਹੁਣ ਅਲੱਗ ਕੌਣ ਕਰੋ ਜਿੰਨਾ ਚਿਰ ਲਹਿਰ ਅਲੱਗ ਸੀ ਉਹਨਾਂ ਚਿਰ ਲਹਿਰ ਨੂੰ ਅਨੰਤ ਖਤਰੇ ਸੀ ਤੇ ਜਦੋਂ ਆਪਣੇ ਸਰੂਪ ਵਿੱਚ ਆ ਮਿਲੀ ਤੇ ਲਹਿਰ ਦੇ ਸਾਰੇ ਖਤਰੇ ਖਤਮ ਹੋ ਗਏ ਹੁਣ ਸਾਗਰ ਚੋਂ ਲਹਿਰ ਨੂੰ ਅੱਡ ਕਰਨ ਦਾ ਕੋਈ ਉਪਾਅ ਨਹੀਂ ਹੈ ਤੇ ਇਤਨਾ ਜਿੰਨਾ ਚਿਰ ਜੀਵ ਸੰਗਤ ਨਾਲੋਂ ਟੁੱਟਿਆ ਨਾ ਉਹਨਾਂ ਚਿਰ ਇਹਨੂੰ ਦੁੱਖ ਚੋਰੇ ਚਾਂਜਟ ਸਾਰੀਆਂ ਬੁਲਾਵਾਂ ਚਿੰਬੜੀਆਂ ਨੇ ਜੇ ਕਿਧਰੇ ਗੁਰੂ ਕਿਰਪਾ ਕਰੇ ਸੰਗਤ ਵਿੱਚ ਸਮਾ ਜੇ ਤੇ ਸਾਰੀਆਂ ਲਾਮਤਾਂ ਜਿਹੜੀਆਂ ਨੇ ਨਾ ਉਹ ਦਰਵਾਜ਼ੇ ਤੋਂ ਪਰੇ ਹੀ ਰਹਿ ਜਾਣਗੀਆਂ ਕੋ ਸਤਨਾਮ ਸ਼੍ਰੀ ਸਮਾਈ ਹੋ ਜੇ ਸਤ ਸੰਗਤ ਮਿਲ ਰਹੀ ਹੈ ਮਾਧੋ ਜੈਸੇ ਮਧੁਪੁਰਮੁਖੀ ਇਤਨੀ ਸੰਗਤ ਵਿੱਚ ਮੇਲ ਇਤਨਾ ਸੰਗਤ ਵਿੱਚ ਪ੍ਰੇਮ ਬਣ ਜੇ ਇਤਨੀ ਲੀਨਤਾ ਬਣ ਜੇ ਲਹਿਰ ਦੀ ਤਰ੍ਹਾਂ ਆਪਣਾ ਆਪ ਹੀ ਭੁੱਲ ਜਾਏ ਸੰਗਤ ਦਾ ਰੂਪ ਹੀ ਬਣ ਜਾਏ ਤੇ ਫਿਰ ਉਹ ਨਿਰੰਕਾਰ ਦਾ ਰੂਪ ਹੀ ਬਣ ਜਾਂਦਾ ਪਰਮੇਸ਼ਰ ਦਾ ਸਰੂਪ ਹੀ ਬਣ ਜਾਂਦਾ ਤੂੰ ਤੂੰ ਕਰਤਾ ਤੂੰ ਹੂਆ ਮੁਝ ਮੈਂ ਰਹਾ ਨਾ ਹੂੰ ਜਦ ਆਪਾਂ ਫਰਕਾ ਮਿਟ ਗਿਆ ਜਦ ਦੇਖੋ ਤਦ ਤੂੰ ਫਿਰ ਮੈਂ ਤੇ ਮਿਟ ਗਿਆ ਤੇ ਤੂੰ ਹੀ ਬਚਿਆ ਜੀਵ ਮਿਟ ਗਿਆ ਤੇ ਜੀਵਨ ਦਾਤਾ ਬਚ ਗਿਆ ਜੀਵਨ ਦਾਤਾ ਬਚ ਗਿਆ ਤੇ ਜੀਵ ਖਤਮ ਹੋ ਗਿਆ ਜੀਵ ਮਿਟ ਜਾਂਦਾ ਇੱਕੋ ਹੀ ਰਹਿੰਦਾ ਦੋ ਨਹੀਂ ਰਹਿੰਦੇ ਲਹਿਰ ਮਿਟ ਗਈ ਸਾਗਰ ਹੀ ਬਚਿਆ ਇਸੇ ਤਰ੍ਹਾਂ ਸੰਗਤ ਵਿੱਚ ਸਮਾਈ ਗੁਰੂ ਦੇ ਦਰ ਤੇ ਸਮਾਈ ਸਿੱਖ ਮਿਟ ਗਿਆ ਤੇ ਗੁਰੂ ਹੀ ਬਚਿਆ ਖੋ ਸਤਨਾਮ ਸ਼੍ਰੀ ਸਿੱਖ ਨੂੰ ਬਚਣ ਦਾ ਕੋਈ ਉਪਾਅ ਨਹੀਂ ਇੱਕ ਮਹਾਂਪੁਰਖ ਕਹਿੰਦਾ ਸਿੱਖ ਨੂੰ ਬਚਣ ਦਾ ਕੋਈ ਵੀ ਸਾਧਨ ਨਹੀਂ ਤੇ ਜਿੰਨਾ ਚਿਰ ਬਚਾਓ ਤੇ ਉਹਨਾਂ ਚਿਰ ਗੁਰੂ ਦਾ ਰੂਪ ਨਹੀਂ ਬਣ ਸਕਦਾ ਜਿਹੜਾ ਆਪਣੇ ਆਪ ਨੂੰ ਬਚਾਉਂਦਾ ਗੁਰੂ ਤੋਂ ਸਮਝੋ ਵੀ ਉਹ ਖਤਰੇ ਚ ਪੈ ਗਿਆ ਜਿਹਨੇ ਨਹੀਂ ਬਚਾਇਆ ਗੁਰੂ ਨੂੰ ਆਪਣਾ ਆਪ ਭੇਟ ਕਰ ਦਿੱਤਾ ਤੇ ਫਿਰ ਗੁਰੂ ਨੇ ਉਹਨੂੰ ਆਪਣਾ ਰੂਪ ਬਣਾ ਲਿਆ ਹੁਣ ਉਹਨੂੰ ਕੋਈ ਖਤਰਾ ਕੋਈ ਦੁੱਖ ਕੋਈ ਤਕਲੀਫ਼ ਕੋਈ ਚੋਰਾ ਨਹੀਂ ਰਿਹਾ ਤੇ ਮਹਾਰਾਜ ਨੇ ਸਾਨੂੰ ਬੇਨਤੀ ਕਰਨ ਦਾ ਢੰਗ ਦੱਸਿਆ, ਸੱਚੇ ਪਾਤਸ਼ਾਹ ਮੇਰੇ ਉੱਤੇ ਕਿਰਪਾ ਕਰੋ, ਮੈਨੂੰ ਇਹ ਤ੍ਰਿਸ਼ਨਾ ਦੇ ਲੋਭ ਦੀ ਲਹਿਰ ਵਿੱਚ ਰੁੜੇ ਜਾਂਦੇ ਨੂੰ ਬਚਾਵੋ, ਆਪਣਾ ਨਾਮ ਬਖਸ਼ੋ, ਸਾਧ ਸੰਗਤ ਵਿੱਚ ਸਮਾਈ ਕਰਾ ਦਿਓ, ਤੁਹਾਡੇ ਚਰਨਾਂ ਵਿੱਚ ਸਮਾਈ ਹੋ ਜਾਵੇ ਤੇ ਤਦ ਮੇਰਾ ਇਹ ਜੀਵਨ ਸੌਰ ਜਾਵੇ, ਮੈਂ ਹੋ ਜਾਵਾਂ ਲੋਕ ਸੁਖੀ ਪ੍ਰਲੋਕ ਸਹਿਲਾ, ਇਹ ਮੇਰੇ ਉੱਤੇ ਮਾਰੇ ਕਿਰਪਾ ਕਰ ਦਿਓ। ਇਹ ਸਤਿਗੁਰੂ ਮਹਾਰਾਜ ਸਾਨੂੰ ਜੋ ਪਰਮ ਪਵਿੱਤਰ ਉਪਦੇਸ਼ ਬਖਸ਼ੇ ਨੇ ਸਾਡੇ ਮਨ ਤੇ ਤਨ ਵਿੱਚ ਵਸਣ, ਫਿਰ ਅਸੀਂ ਹੋਵਾਂਗੇ ਲੋਕ ਸੁਖੀਏ, ਪ੍ਰਲੋਕ ਸਹਿਲੇ, ਨਾਨਕ ਤੋਂ ਵਾਪੇ ਮੇਲੇ, ਸਭ ਸੰਗਤ ਦੀਆਂ ਨਾਮ ਗਲਤੀਆਂ ਭੁੱਲਾਂ ਚੁੱਕਣ ਦੀ ਖਿਮਾ ਬਖਸ਼ੋ। ਪਿਆਰ ਸਤਿਕਾਰ ਨਾਲ ਅਖੀਲੀ ਪੰਕਤੀ ਦਾ ਪਾਠ ਸਰਵਣ ਕਰਕੇ ਆਪਾਂ ਸਾਰੇ ਫਤਿਹ ਭੁਲਾਵਾਂਗੇ ਜੀ।
ਕਰੋ ਕਿਰਪਾ ਕਰਨਾ ਫਤਿਹ, ਤੇਰੇ ਹਰ ਗੁਣ ਗਾਓ, ਨਾਨਕ ਕੀ ਪ੍ਰਭ ਬੇਨਤੀ, ਸਾਧ ਸੰਗਤ ਮਾ